ਅੱਠਵਾਂ ਸਲੋਕ ਚੱਲਣਾ ਜੀ।
ਅੱਠਵਾਂ?
ਹਾਂਜੀ ਚਲੋ।
ਇਹ ਬਰਤਰ ਕੇ ਦ੍ਰਿਸ਼ਟਾਂਤ ਸੇ ਪਰਮਾਤਮਾ ਦਾ ਦਾਸ਼ਟਾਂਤ ਸਾਥ ਬਣਾ ਰਹੇ ਆ। ਜੈਸੇ ਬਸਤਰ ਦੇ ਚਾਰ ਅਵਸਥਾ ਦੱਸੀਆਂ ਸੀ ਨਾ ਕੱਲ, ਕਹਿੰਦੇ ਐਸੇ ਪਰਮਾਤਮਾ ਦੀਆਂ ਵੀ ਚਾਰ ਅਵਸਥਾ ਹੈ। ਅਬ ਅੱਠਵਾਂ ਸਲੋਕ ਉਸੀ ਸੇ ਆਧਾਰਿਤ ਚੱਲ ਰਿਹਾ। ਵਸਤਰਾ ਭਾਸ ਸਥਿਤਾਨ ਵਰਣਾਨ ਜਦ ਵਾਦ ਆਧਾਰ ਵਸਤਰ ਗਾਨ ਵਦਾਂਤੀ ਯਗ ਤਥਾ ਜੀਵ ਸੰਸਾਰਮ ਚਿਤ ਗਤਮ ਵਿਦੂ। ਅਗਿਆਹ ਵਿਵੇਕੀ ਮਨੁਸ਼ ਅਗਿਆ ਮਨੇ ਦੇਖੋ ਇਹ ਗਿਆ ਧਾਤੂ ਗਿਆਨ ਅਰਥ ਮੇਂ ਹੁੰਦਾ ਪ੍ਰਧਾਨ ਜੀ। ਗਿਆ ਧਾਤੂ ਜੋ ਹੈ ਨਾ ਗਿਆ ਗਿਆ ਧਾਤੂ ਔਰ ਵਿਧ ਗਿਆਨੀ ਇਹ ਦੋ ਧਾਤੂ ਗਿਆਨ ਅਰਥ ਨੇ।
ਗਿਆਨ
ਵਿਧ ਔਰ ਗਿਆ ਇਹਦੇ ਆਗੇ ਐਰਾ ਲੱਗ ਗਿਆ ਕੀ ਹੋ ਗਿਆ ਅਗਿਆ ਮਨੇ ਅਗਿਆਨੀ। ਅਗਿਆਨੀ ਵਿਵੇਕੀ ਮਨੁਸ਼
ਅਵਿਵੇਕੀ ਵਿਵੇਕੀ ਮਤਲਬ ਗਿਆਨੀ ਅਵਿਵੇਕੀ ਅਗਿਆਨੀ।
ਹਾਂ ਬਸ ਉਹ ਗਿਆਨੀ ਨੀ ਉਹ ਗਿਆਨੀ ਨੀ ਵਿਵੇਕੀ ਕਿਤੇ ਕਿਤੇ ਜਿਹੜੇ ਚਾਰ ਸਾਧਨ ਸੰਪੰਨ ਉਹਨੂੰ ਵਿਵੇਕੀ ਵਿਵੇਕ ਵਿਵੇਕ ਵੈਰਾਗਿਆ ਗਿਆ ਖੜ ਸੰਪਤੀ ਮੁਮੁਖਤਾ
ਜਿਹੜਾ ਭਾਵ ਮਤਲਬ ਜੀਵ ਔਰ ਬ੍ਰਹਮ ਦੀ ਏਕਤਾ ਨੂੰ ਜਾਣਦਾ ਉਹ ਵਿਵੇਕੀ।
ਹਾਂਜੀ ਹਾਂਜੀ ਠੀਕ ਹੈ। ਅਬ ਕਹਿ ਰਹੇ ਅਵਿਵੇਕੀ ਮਨੁਸ਼ ਵਸਤਰ ਅਭਾਸ ਸਥਾਨ ਵਸਤਰ ਅਭਾਸ ਮੇ ਸਥਿਤ ਕੀ ਵਰਣਾਤ ਜਦਵਾ ਰੰਗੋ ਕੋ ਜੈਸੇ ਦੇਖੋ ਅਵਿਵੇਕੀ ਮਨੁਸ਼ ਜੈਸੇ ਵਸਤਰ ਭਾਸਾ ਵਸਤਰ ਵਸਤਰ ਦਾ ਆਭਾਸ ਹੋ ਰਿਹਾ ਵਸਤਰ ਨੀ ਉਹ ਹੁਣ ਵੀ ਇੱਕ ਕੱਲ ਜੈਸੇ ਦ੍ਰਿਸ਼ਟਾਂਤ ਦੇ ਰਹੇ ਸੀ ਉਹ ਕੋਈ ਮਨੁਸ਼ ਦੀ ਕੱਪੜੇ ਦੀ ਤਸਵੀਰ ਬਣੀ ਹੈ ਰੰਗ ਭਰੇ ਪਏ ਆ ਲਾਗੇ ਕਮਰਾਂ ਦੀ ਤਸਵੀਰ ਬਣੀ ਆ ਰਜਾਈਆਂ ਦੀ ਗੱਦਿਆਂ ਦੀ ਬਣੀ ਆ ਉਹ ਉਹਨੇ ਕੋਟ ਪਹਿਨੇ ਆ ਤੇ ਤਸਵੀਰ ਬਣੀ ਆ ਉਹ ਜਿਹੜਾ ਕੋਟ ਹੈ ਉਹ ਠੰਡੀ ਨਿਵਾਰਨ ਕਰ ਸਕਦਾ ਕਿਉਂ ਕਿਉਂ ਨੀ ਕਰ ਸਕਦਾ ਉਹ ਸਾਰੀ ਪ੍ਰਤੀਤੀ ਮਾਤਰ ਹੈ ਔਰ ਕੁਛ ਨੀ ਆ ਇਹੀ ਕਹਿ ਰਹੇ ਦੇਖ ਲੋ ਅਵਿਵੇਕੀ ਮਨੁਸ਼ ਵਸਤਰ ਭਾਸ ਮੇ ਸਥਿਤ ਵਸਤਰ ਭਾਸ ਵਸਤਰ ਮੇ ਨਹੀਂ ਵਸਤਰ ਭਾਸ ਮੇ ਸਿਰ ਵਰਣਾਤ ਗਦ ਵਦ ਰੰਗੋ ਕੋ ਜੈਸੇ ਆਧਾਰ ਵਸਤਰ ਗਾਨ ਵਦੰਤੀ ਸਭ ਕਾ ਆਧਾਰ ਭੂਤ ਦੌਤ ਵਸਤਰ ਮੇ ਸਿੱਤ ਕਹਤੇ ਹੈ ਕੀ ਕਹਿ ਰਹੇ ਹਾਂਜੀ ਤਥੋ ਤਥਾ ਉਸੀ ਪ੍ਰਕਾਰ ਅਵਿਵੇਕੀ ਜਨ ਸਿਧਾ ਭਾਸ ਰੂਪ ਜੀਵ ਮੇ ਸਿੱਤ ਜੀਵ ਸੰਸਾਰਮ ਸਿਰਗਤਮ ਵਿਦੂ ਸੰਸਾਰ ਕੋ ਪਰਮਾਤਮਾ ਜਾਣਦੇ ਦੇਖੋ ਅਵਿਵੇਕੀ ਮਨੁਸ਼
ਉਹੀ ਸੰਸਾਰ ਨੂੰ ਪਰਮਾਤਮਾ
ਜਾਣਦਾ ਅੱਛਾ ਪਹਿਲਾਂ ਉੱਪਰ ਸੁਣ ਲਓ ਠੀਕ ਹੈ ਦੇਖੋ ਬਦੰਤੀ ਅਗਿਆਸ ਦੇਖੋ ਜੈਸੇ ਅਵਿਵੇਕੀ ਮਨੁਸ਼ ਅਵਿਵੇਕੀ ਪੁਰਸ਼ ਜੋ ਹੈ ਵਸਤਰ ਅਭਾਸ ਮੇ ਸਥਿਤ ਜੈਸੇ ਵਸਤਰ ਅਭਾਸ ਮੇ ਸਥਿਤ ਕਿਆ ਵਰਣ ਰੰਗ ਜੈਸੇ ਵਸਤਰ ਅਭਾਸ ਮੇ ਕਿਆ ਰੰਗ ਹੈ ਲਾਲ ਵਸਤਰ ਹੈ ਕਾਲਾ ਵਸਤਰ ਹੈ ਸਫੇਦ ਵਸਤਰ ਹੈ ਉਹ ਕਿਸੇ ਸਮਝਦਾ ਹੈ ਉਹ ਵਸਤਰ ਤੇ ਸਮਝ ਰਿਹਾ ਹੈ
ਜਿਹੜਾ
ਅਗਿਆਨੀ ਹੈ ਉਹ ਜਿਹੜਾ ਵਿਵੇਕੀ ਹੈ ਉਹ ਕੀ ਸਮਝ ਰਿਹਾ ਉਹ ਕਹਿ ਰਿਹਾ ਕੱਪੜਾ ਹੀ ਕੱਪੜਾ ਹੈ ਜੈਸੇ ਫਿਲਮ ਚੱਲ ਰਹੀ ਆ ਠੀਕ ਹੈ ਫਿਲਮ ਤੇ ਪੜਦਾ ਹੈ ਨਾ ਇੱਕ ਤੇ ਪਰਦੇ ਤੇ ਤਸਵੀਰਾਂ ਆ ਰਹੀਆਂ ਤੇ ਹੈ ਕੀ ਉਹ ਬੰਦੇ ਬੁੰਦੇ ਕੁਛ ਨੀ ਉਸੇ ਦੌੜੇ ਫਿਰਦੇ ਗੱਡੀਆਂ ਗੁੱਡੀਆਂ ਨੀ ਦੌੜੀਆਂ ਫਿਰਦੀਆਂ ਹੈ ਕੀ ਉਹ ਕੱਪੜਾ ਹੀ ਆ ਆਂਦਾ ਜੈਸੇ ਅਵਿਵੇਕੀ ਪੁਰਸ਼ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਤਸਵੀਰਾਂ ਤੋਂ ਹੋ ਪ੍ਰਭਾਤ ਹੋ ਜਾਂਦੇ ਆ ਤੇ ਜਿਹੜਾ ਵਿਵੇਕੀ ਹੁੰਦਾ ਓਹਨੂੰ ਤਾਂ ਪਤਾ ਹੁੰਦਾ ਪੀ ਆਪਾਂ ਦੇਖਣ ਡੇ ਆ ਕੁਛ ਇਹ ਨੀ ਹੈ ਤੇ ਕੱਪੜਾ ਹੀ ਕੱਪੜਾ ਸਭ ਗਾਪੀ ਹੈ ਐਸੇ ਹੀ ਸੰਸਾਰ ਦੇ ਵਿਚ ਵਿਵੇਕੀ ਪੁਰਸ਼ ਜੋ ਹੈ ਉਹ ਪਰਮਾਤਮਾ ਨੂੰ ਦੇਖਦੇ ਹੈ ਅਵਿਵੇਕੀ ਜੋ ਸੰਸਾਰ ਨੂੰ ਦੇਖਦੇ ਹੈ ਜੈਸੇ ਅਵਿਵੇਕੀ ਜਨ ਉਹ ਬਸਤਰ ਦੇ ਵਿਚ ਰੰਗ ਜਿਹੜੇ ਕੱਪੜਿਆਂ ਦੇ ਵਿਚ ਰੰਗਾਂ ਨੂੰ ਦੇਖਦਾ ਆਹ ਕੱਪੜਾ ਬੜੀ ਹੈ ਆਹ ਰੰਗ ਤਾਂ ਬੜੀ ਹੈ ਉਹ ਕੱਪੜਾ ਦੇਖਦਾ ਰੰਗ ਰੁੰਗ ਕੀ ਸਭ ਕੱਪੜਾ ਹੀ ਕੱਪੜਾ ਹੈ ਕੁਛ ਨੀ ਹੈ ਨਾ ਅਗਿਆਨੀ ਆਧਾਰ ਨੀ ਦੇਖਦਾ ਆਧਾਰ ਕਾਰਨ ਨੀ ਆਧਾਰ ਆਧਾਰ ਕਿਹੜਾ ਹੈ ਆਧਾਰ ਤੇ ਕੱਪੜਾ ਹੀ ਹੈ ਕੱਪੜਾ ਨਾ ਹੁੰਦੇ ਤਸਵੀਰਾਂ ਕਿੱਥੇ ਬਣ ਜਾਣੀਆਂ ਸੀ ਆਧਾਰ ਨੀ ਦੇਖਦਾ ਨਾ ਉਹਦਾ ਉੱਪਰ ਉੱਪਰੋਂ ਦੇਖੀ ਜਾਂਦਾ ਇਹਦਾ ਸਾਰ ਅਰਥ ਹੋ ਗਿਆ ਠੀਕ ਹੈ ਜੀ ਆਧਾਰ ਵਸਤਰ ਵਾਣ ਵਦੰਤੀ ਸਭ ਕਾ ਆਧਾਰ ਭੂਤ ਦੇਖੋ ਸਭ ਕਾ ਆਧਾਰ ਭੂਤ ਦੌਤ ਵਸਤਰ ਮੈਂ ਸਿੱਧ ਕਹਿਤੇ ਹੈ ਤਸਾ ਉਸੀ ਪ੍ਰਕਾਰ ਅਵੇਕੀ ਜਨ ਸਿੱਧਾ ਵਾਸ ਰੂਪ ਜੀਵ ਮੈਂ ਸਿੱਤ ਜੀਵ ਸੰਸਾਰਮ ਸਿਦਗਤਮ ਵਿਦੂ ਸੰਸਾਰ ਕੋ ਪ੍ਰਮਾਤਮਾ ਮੈਂ ਜਾਣਤੇ ਹੈ ਸੰਸਾਰ ਜਿਹੜਾ ਪ੍ਰਮਾਤਮਾ ਮੈਂ ਪ੍ਰਮਾਤਮਾ ਮੈਂ ਕੁਛ ਨਹੀਂ ਹੈ ਜੈਸੇ ਉਹ ਬੰਦੇ ਕੱਪੜੇ ਦੇ ਵਿਚ ਜਾਣਦੇ ਹੈ ਐਸੇ ਸੰਸਾਰ ਨੂੰ ਪਰਮਾਤਮਾ ਚ ਜਾਣਦੇ ਹੈ ਤੇ ਨਾ ਪਰਮਾਤਮਾ ਚ ਸੰਸਾਰ ਆ ਨਾ ਕੱਪੜੇ ਦੇ ਬੰਦੇ ਠੀਕ ਹੈ ਜੀ ਦੇਖਾ ਕੀ ਗੱਲ ਹੋ ਗਈ ਨਹੀਂ ਚੱਲਣਾ ਹੀ ਹੈ ਦੋ ਮਿੰਟ ਪਹਿਲਾਂ ਗੱਲ ਵਿੱਚ ਕਿਹੜੀ ਗੱਲ ਚੱਲਣਾ ਤਾਂ ਹੈ ਹੀ ਹੈ ਨਹੀਂ ਤੇ ਪ੍ਰਧਾਨ ਹੁਣੀ ਚੁੱਠ ਨੀ ਆਉਂਦੇ ਹੋਣਗੇ ਚਲੋ ਪਰਵਤ ਨਦੀ ਆਦਿ ਮੇ ਚਿਦਾ ਬਾਤ ਕੀ ਕਲਪਨਾ ਪ੍ਰਯੋਜਨ ਭਾਵ ਸੇ ਨਹੀਂ ਹੋਤੀ ਇਸ ਬਾਤ ਕੋ ਦ੍ਰਿਸ਼ਟਾਂਤ ਪੂਰਵਕ ਕਹਤੇ ਹੈ ਕੀ ਕਿਹਾ ਉਹਨਾਂ ਨੇ ਹਾਂਜੀ
ਪਰਵਤ ਨਦੀ ਆਦਿ ਮੇ ਚਿਦਾ ਬਾਤ ਕੀ ਕਲਪਨਾ
ਚਿਦਾਭਾਸ ਕਿਹਨੂੰ ਕਹਿੰਦੇ ਪਹਿਲਾਂ
ਇਹ ਪਰਬਤ ਨਦੀ ਹੈ ਜਿਹੜਾ ਇਹੋ ਜੜ ਵਸਤੂ ਹੈ
ਹਾਂ ਹਾਂ
ਇਹਦੇ ਵਿੱਚ ਉਹ ਨਹੀਂ ਹੈ ਆਪਣਾ ਕੀ ਕਹਿੰਦੇ ਨੇ ਉਹਨੂੰ ਮਤਲਬ ਸ਼ੀਸ਼ੇ ਤਰ੍ਹਾਂ ਚੇਤ ਉਹ ਨਹੀਂ ਹੈ
ਉਹ ਅੰਤਾਕਰਨ ਨਹੀਂ ਹੈ ਇਹਦੇ ਚ ਥੋੜੀ ਹੋਰ ਅੰਤਾਕਰਨ ਹੈ
ਤਾਂ ਚਿਦਾਭਾਸ ਦੀ ਗੱਲ
ਤੇ ਫਿਰ ਇਸ ਉੱਪਰ ਕਹਿਣ ਦਾ ਮਤਲਬ ਕੀ ਹੈ ਇਹੀ ਉਹ ਕਹਿ ਰਹੇ ਕਹਿੰਦੇ ਨਦੀ ਪਰਬਤ ਆਦਿ ਨੇ ਚਿਦਾਭਾਸ ਕੀ ਕਲਪਨਾ ਕਰਨੀ ਬੇਕਾਰ ਹੀ ਹੈ ਕਿਉਂਕਿ ਇੱਕ ਪ੍ਰਯੋਜਨ ਸਿੱਧ ਹੋਣ ਵਾਲਾ ਨੀ ਇਹਨੂੰ ਹੁਣ ਇਸੇ ਗੱਲ ਨੂੰ ਤੁਹਾਨੂੰ ਅੱਗੇ ਦੱਸਦੇ ਆ ਕਿ ਪਰਬਤ ਕਹੀਏ ਪਰਬਤ ਜਿਹੜਾ ਜਾਂ ਕੰਧ ਜਿਹੜੀ ਆ ਇਹਦੀਆਂ ਗੱਲਾਂ ਕਰੀਏ ਇਹ ਵੀ ਜੀਵ ਹੈ ਇਹ ਕਿਸੇ ਜੀਵ ਤੇ ਜਿਹੜਾ ਜੀਵ ਹੈ ਉਹਦੇ ਚ ਅੰਤਾਕਰਨ ਹੋਏਗਾ ਉਹਦੇ ਚ ਪ੍ਰਤੀਬਿੰਬ ਪੜੇਗਾ ਚਿਦਾਭਾਸ ਉੱਥੇ ਹੀ ਹੋਏਗਾ ਤੇ ਨਦੀ ਔਰ ਪਹਾੜ ਇਹਨਾਂ ਦੇ ਵਿੱਚ ਚਿਦਾਭਾਸ ਨਹੀਂ ਹੈ ਚਿੱਤਰ ਸਥਾ ਪਰਵਤਾ ਦੀਨੀ ਦੇਖੋ ਚਿੱਤਰ ਸਥਾਨ ਚਿੱਤਰ ਮੇ ਸਥਿਤ ਚਿੱਤਰ ਸਥਿਤ ਪਰਵਤਾ ਦੀ ਨਾਮ ਵਸਤਰ ਅਭਾਸੇ ਨਾ ਲਿਖੇ ਤੇ ਸ੍ਰਿਸ਼ਟੀ ਸਥਾ ਮ੍ਰਿਤਕਾ ਦੀ ਨਾਮ ਚਿਦਾ ਭਾਸ ਸਥਾ ਥਾਂ ਤਥਾ ਨਹੀਂ ਦੇਖੋ ਚਿੱਤਰ ਚਿੱਤਰ ਅਵਸਥਿਤ ਚਿੱਤਰ ਮੇ ਸਥਿਤ ਕੀ ਕਹਿ ਰਹੇ ਹੈ ਚਿੱਤਰ ਸਥਾਨੀ ਚਿੱਤਰ ਜਿਹਨੂੰ ਆਪਾਂ ਤਸਵੀਰਾਂ ਬਣਾਈਏ ਤੇ ਕਿਤੇ ਬਣਾਈਆਂ ਕੰਧ ਤੇ ਬਣਾਵਾਂਗੇ ਜਾਂ ਕੱਪੜੇ ਬਣਾਵਾਂਗੇ ਜਾਂ ਕੰਧ ਤੇ ਬਣਾਵਾਂਗੇ ਜਾਂ ਕੱਪੜੇ ਤੇ ਬਣਾਵਾਂਗੇ ਤੇ ਜੇ ਕੱਪੜੇ ਤੇ ਬਣੇ ਚਿੱਤਰ ਕੀ ਕਹਾਂਗੇ ਉਹਨੂੰ ਵਸਤਰ ਸਥਾਨੀ ਉਹ ਕੀ ਕਹਿ ਰਹੇ ਚਿੱਤਰ ਸਥਾਨੀ ਪਰਬਤ ਆਦਿ ਨਾਮ ਚਿੱਤਰ ਮੇ ਸਥਿਤ ਪਰਬਤ ਆਦਿਓ ਕੇ ਲੀਏ
ਮਤਲਬ ਕੱਪੜੇ ਤੇ ਪਹਾੜ ਪੂੜ ਬਣੇ
ਹੋਏ ਹਾਂ ਪਹਾੜ ਨਦੀਆਂ ਬਣੀਆਂ ਨਦੀਆਂ ਨਕਸ਼ਿਆਂ ਵਿਚ ਨੀ ਨਦੀਆਂ ਲੈਣ ਦੀ ਦਿਖਾ ਦਿੰਦੇ ਤੇ ਤਸਵੀਰਾਂ ਦੇ ਵਿਚ ਨਦੀ ਬਣਾ ਦਿੰਦੇ ਵਿਚ ਬੇੜੀ ਦਿਖਾ ਦਿੰਦੇ ਕਿ ਚੱਲ ਰਹੀ ਹੈ ਦੋ ਪੇੜ ਦਿਖਾ ਦਿੰਦੇ ਆ ਦੋ ਚਾਰ ਜਾਣੇ ਵਿਚ ਨਹਾਉਂਦੇ ਦਿਖਾ ਦਿੰਦੇ ਆ ਤੇ ਹੈ ਕੀ ਕੁਛ ਵੀ ਨੀ ਏਦਾਂ ਹੀ ਇਹ ਕਹਿ ਰਿਹਾ चित्र में स्थित पर्वत आदियों के लिए, चित्र में स्थित जो पर्वत है, वस्त्र भाषा कल्पित कल्पित वस्त्र ना लिखे थे जैसा नहीं बनाए जाते। उसी प्रकार अभी जेडी तस्वीर बनाई जाती है केड़े वास्ते बनाई जाती है? पहाड़ा वास्ते भी तुम आके देखो, वो बंदे वास्ते बनेगी। ये तो जनता करण है, आवास है, दूजा वास्ते नहीं। हम कंध तस्वीर बना दो तो कंध नू ओदना की लेना देना? ये तो जेड़ा आके चेतन देखूगा वो ही कहेगा सुंदर है या नहीं सुंदर। ठीक है ना, यही कह रहे हैं। चित्र में स्थित पर्वत आदियों के लिए वस्त्रा भाषा कल्पित वस्त्र ना लिखे थे जैसा नहीं बनाए जाते हैं। उसी प्रकार सृष्टिस्थ मृतकादि नाम सृष्टि के अंतर्गत मिट्टी आदिकों के लिए चिदाभास ना ही चिदाभास की कल्पना नहीं होती, क्योंकि अनावश्यक है। क्यों नहीं होती? जरूरत ही नहीं होती। तो मिट्टी के चेतन कई जगह चिदाभास है, चिदाभास चेतन तो है, चिदाभास नहीं कह सकते। चेतन तो सर्वत्र व्यापक है, वो तो बगैर तो स्थान खाली है ही नहीं। वो तो भक्ति भाव में भी आओगे तो कण कण में मौजूद भगवान कहना पौगा, है वह कहना नहीं पौगा, है ही है। तो ए फिर केड़ी चीज नहीं है? चिदाभास नहीं है। ठीक है ना,
चिदाभास
जिथे अंताकण हो, क्योंकि अंताकरण दे विच क्यों अंताकरण दे विच बिंब क्यों पैंदा? हाँ, स्वच्छ है वो, स्वच्छ है। एक कंध स्वच्छ नहीं है, शीशा स्वच्छ है, शीशा प्रतिबिंब ग्रहण कर लेगा। ये जी शक्ति नहीं है, क्यों तमोगुण मलिन है? तो ये भी तमोगुण का ही है। दोनों पृथ्वी के तत्व है। देखो शीशा, शीशे का टक्कर दोनों कितों बने हैं? पृथ्वी तत्व है, दोनों दोनों पृथ्वी तत्व है। और मुंह देख सकते एक तो एक नहीं देख सकते, क्योंकि वो स्वच्छ है और स्वच्छ नहीं है, है दोनों एक ही। यही हाल है, जिसे चिदाभास होगा वो ही बिंब, जिसे अंताकरण होगा वो चिदाभास ही होगा, दूसरी जगह नहीं हो सकता। ठीक है जी। पूर्वोक्त प्रकार से आत्मा में आरोपित संसार ज्ञान के द्वारा निवर्त है, इसकी सिद्धि के लिए संसार का मूल अविद्या का कथन करते हैं। की कह रहे हैं? कह रहे पूर्वोक्त प्रकार से, जरा ऊपर युक्ति तरीका दस के आए हैं। क्या आत्मा में आरोपित संसार, जेड़ा आत्मा में कल्पना कर ली संसार की, ठीक है ना, वो ज्ञान के द्वारा निवृत्त हो सकता है। ठीक है, उसके जेडी निवृत्ति है ज्ञान के द्वारा हो सकती है, इसलिए संसार का मूल अविद्या का कथन करते हैं। हुण संसार का जेड़ा मूल केड़ी होगी? मूल माने जड़, वो की है? अविद्या। वो दसन लगे हुण संसार परमार्थ तो अयम समगलना स्व आत्म वस्तुनि इति भ्रांति अविद्या स्यात् विद्या वैशाह निवर्तते। अयम संसार परमार्थतः जह द्वैत रूप संसार सत्य है। देख लो ये कह रहे हैं, अयम संसार परमार्थतः जह द्वैत रूप संसार सत्य है, क्यों स्व आत्म वस्तु नि समलग्न अपने स्वरूप आत्मा में आश्रित इति भ्रांति अविद्या स्यात्, ऐसा जह भ्रम ही अविद्या है। ये संसार अंदा विद्या की है, क्या सुना तुम विद्या दसते है? उन्हें अविद्या की क्या परिभाषा कर दिती? जह द्वैत रूप संसार सत है, जेड़ा ऐसा समझदा समझ लो विद्या है। ए चीज दिखाने वाली, ये संसार नु सत करके जनाने वाली जेड़ी चीज है ना, वो विद्या है। बस जिन्हू हुण कोई बंदा जावे स्कूल विच बच्चा तो उन्हू कहिंदे आ विद्यमान, ते जेड़ा नहीं अविद्यमान, ते अविद्यमान जेड़ा अविद्या जेड़ी है ही नहीं, जेडी है ही नहीं, ओ तो आप डरी जाने। देख लो इसी भ्रांति अविद्या से ऐसा जो है भ्रम ही अविद्या है। ऐसा यह भ्रांति रूप अविद्या विद्या या निवृत्त से विद्या अर्थात ज्ञान से निवृत्त हो जाती है। अविद्या कितना निवृत्त होगी? विद्या के नाम अविद्या कितना निवृत्त होगी? विद्या के नाम केड़ी विद्या के नाम अपने स्वरूप का जेड़ा ज्ञान है उदे ना निवृत्त होगी। ब्रह्म विद्या दे नाल ओ विद्या विद्या ते बाकी भी आप जिहड़े स्कूलां च पढ़दे हैं ना इन्नू भी ते विद्या कहिंदे आपां पर ब्रह्म विद्या उदे नाल एक विशेषण लग गया ब्रह्म विद्या दे नाल इह निवृत्त होगा। ठीक है जी। जा विद्या क्या है पहला हम ये देखो पहला तो अविद्या क्या अविद्या का स्वरूप दस दिता की दसिया ਇਹ ਸੰਸਾਰ ਨੂੰ ਜਿਹੜੀ ਸੱਤ ਕਰਕੇ ਜਣਾਉਣ ਵਾਲੀ ਵਸਤੂ ਹੈ ਨਾ ਉਹਨੂੰ ਕਹਿੰਦੇ ਅਵਿਦਿਆ। ਠੀਕ ਹੈ। ਉਹ ਜਿਹੜੀ ਅਵਿਦਿਆ ਹੈ ਕਦੋਂ ਨਿਵਰਤ ਹੋਊਗੀ? ਜਦੋਂ ਸਾਡੇ ਪਾਸ ਵਿਦਿਆ ਆ ਜਾਏਗੀ ਬ੍ਰਹਮ ਵਿਦਿਆ। ਅਬ ਕਹਿ ਰਹੇ ਜਿਹੜੀ ਵਿਦਿਆ ਕਿਆ ਹੈ
ਉਹ ਵਿਦਿਆ ਕੀ ਹੈ ਕਿਹੜੀ ਹੈ
ਜਿਹਦੇ ਨਾਲ ਨਿਵਰਤ ਹੋ ਜਾਵੇ ਸੰਸਾਰ ਉਹ ਵਿਦਿਆ ਕਿਹੜੀ ਹੈ? ਠੀਕ ਹੈ ਨਾ। ਉਸਕੀ ਪ੍ਰਾਪਤੀ ਕਾ ਉਪਾਏ ਕਿਆ ਹੈ? ऐसी आशंका होने पर विद्या का स्वरूप और उसकी प्राप्ति का उपाय कथन करते हैं। हम तुम विद्या भी दसते हैं अविद्या के दस दी हूँ अविद्या दस दी हूँ विद्या भी दस करके फिर वो विद्या प्राप्त कैसे होगी ओदा युक्ति भी तरीके भी दसेंगे। ठीक है ना। आत्म भासस्य जीवस्य संसारो आत्म वस्तुनः इति बोधो भवेत् विद्या लभते असो विचारणात्। की कह रहे हैं ग्रंथकार जी? आत्म भासस्य जीवस्य आत्मा का आभास सुनी जाना ठीक से। आत्मा का आभास अर्थात चिदाभास। अब जीव किनू कहते हैं? आत्मा का आभास अर्थात चिदाभास रूप जीव ये है जीव।
आत्मा का आभास कह लो चिदाभास कह लो चाहे जीव कह लो
चाहे जीव कह लो
इको जीव।
ते आत्मा का आभास मैंने की हुंदा
प्रतिबिंब जी।
हाँ कैसे मैंने मेनू भास हो रहा कोई बंदा ओदे वर्गा मेनू भास हो रहा पर वो बंदा तो नहीं आभास हो रहा उदे वर्गा
लगदा
है नहीं पर वो बंदा उदे वर्गा लग रहा है उनू कहिंदे आभास। जिदा चेतन की तरह लग रहा हो पर चेतन ना हो वो चिदाभास हो गया। चेतन की तरह लग रहा है पर है चेतन नहीं उनू कहिंदे चिदाभास। चेतन की तरह आभास हो रहा है। संसार आ जाए संसार है आत्म वस्तु ना ना आत्म स्वरूप सत्य वस्तु का यह संसार नहीं ये जीव का संसार है आत्मा का संसार नहीं। जी देख लो की कह रहे हैं? आत्म स्वरूप सत्य वस्तु का यह संसार नहीं इति बोधा विद्या भवेत इस ज्ञान ऐसा ज्ञान ही विद्या का स्वरूप है। अंदर ये ज्ञान है केड़ा ये जेड़ा संसार है ये चिदाभास रूप जीव है ये संसार ओदा है आत्मा दा ये संसार नहीं जी मेरा अपने स्वरूप दा ये संसार। असो विचारनात वह विद्या विचार से लभते प्राप्त होती है ते फिर कितों मिलेगी ये विद्या विचार से प्राप्त होती है ना विचार तो प्राप्त नहीं तो केड़ा विचार करिए विचार तो ही सारा सारे जीव करते ही है केड़ा जी विचार नहीं करना कोई काम करना होता उसको पहला सोचता थोड़ा मोटा भी करा कि ना करा तो करता तो है सारे जिमीदार खेती बीजदा तो सोचता नहीं अज बीजिए कल बीजिए वो विचार हो गया। चोर चोरी कर जाता वो नहीं विचार करता वो भी विचार करता वो कहते इस वास्ते तुसी सानू विचार दसो कि विचार किदा करना। ठीक है ना। अब सुनो जह विद्या क्या है इत हो गया ना
विचार से विद्या प्राप्त
होती है इस प्रकार पूर्व श्लोक में कहा तुसी क्या अभी जड़ी विद्या है ਉਹ ਵਿਚਾਰ ਦੇ ਨਾਲ ਤੁਹਾਨੂੰ ਪ੍ਰਾਪਤ ਹੋਏਗੀ, ਏਦਾਂ ਤੁਸੀਂ ਕਿਹਾ ਪਹਿਲੇ ਸਲੋਕ ਵਿਚ। ਪਰੰਤੂ ਕਿਸਕੇ ਵਿਚਾਰ ਸੇ, ਕਿਸਕੇ ਵਿਚਾਰ ਸੇ ਵਿਦਿਆ ਕਾ ਲਾਭ ਹੋਤਾ ਹੈ, ਐਸੀ ਆਸ਼ੰਕਾ ਕਾ ਉੱਤਰ ਕਹਿਤੇ ਹੋਏ, ਉਤਰਾ ਅਰਥੇ ਪਰਮਾਤਮਾ ਕਾ ਵਿਚਾਰ ਤੋ ਸਫਲ ਹੋ ਸਕਤਾ ਹੈ, ਕਿਉਂਕਿ ਮੋਕਸ਼ ਦਸ਼ਾ ਮੇ ਪਰਮਾਤਮਾ ਫਲ ਰੂਪ ਮੇ ਸਿੱਧ ਹੋਤਾ ਹੈ। ਪਰੰਤੂ ਜੀਵ ਔਰ ਜਗਤ ਕੇ ਵਿਚਾਰ ਕਾ ਕਿਆ ਉਪਯੋਗ ਹੈ, ਐਸੀ ਆਸ਼ੰਕਾ ਕਾ ਉੱਤਰ ਕਹਿਤੇ ਹੈ ਕਿ ਜੀਵ ਜਗਤ ਕਾ ਨਿਸ਼ੇਧ ਦੁਆਰਾ ਪਰਮਾਤਮਾ ਕੋ ਅਵਸ਼ੇਸ਼ ਰੱਖਣੇ ਮੇ ਜੀਵ ਜਗਤ ਕੇ ਵਿਚਾਰ ਕਾ ਉਪਯੋਗ ਹੈ।
ਇਸ ਵਾਸਤੇ ਲੋੜ ਹੈ ਜੀਵ ਜਗਤ ਦੀ,
ਹਾਂ ਨਿਸ਼ੇਧ ਵਾਸਤੇ
ਇਹਦੇ ਵਿਚਾਰ ਦੀ ਤਾਂ ਲੋੜ ਹੈ ਵੀ ਉਹਦਾ ਨਿਸ਼ੇਧ ਕਰਕੇ ਫਿਰ ਉਹਨੂੰ ਪਾਇਆ ਜਾ ਸਕਦਾ।
ਹਾਂ ਉਹ ਕਹਿ ਰਿਹਾ ਵੀ ਪਰਮਾਤਮਾ ਦਾ ਜੋ ਵਿਚਾਰ ਹੈ ਉਹ ਤਾਂ ਠੀਕ ਮੰਨ ਲਿਆ, ਅੱਛਾ ਜੀਵ ਕਿਆ ਹੈ ਇਹ ਜਗਤ ਕਿਆ ਹੈ ਇਹਦਾ ਵਿਚਾਰ ਕਿਉਂ ਕਰੀਏ, ਪਰਮਾਤਮਾ ਦਾ ਵਿਚਾਰ ਕਰਾਂਗੇ ਤੇ ਪਰਮਾਤਮਾ ਨੇ ਨਹੀਂ ਜਾਵਾਂਗੇ। ਕਹਿੰਦਾ ਇਹਦਾ ਵਿਚਾਰ ਇਸ ਵਾਸਤੇ ਕਰਨਾ, ਫਸਾਇਆ ਤੁਹਾਨੂੰ ਕਿਸੇ ਆ, ਸੰਸਾਰ ਨੇ ਫਸਾਇਆ ਰੱਖਿਆ ਨਾ, ਤੇ ਪਹਿਲਾਂ ਇਹ ਸੋਚ ਲੋ ਵੀ ਫਸਾਉਣ ਵਾਲੀ ਚੀਜ਼ ਹੈ ਕਿਹੜੀ, ਤਾਂ ਹੀ ਤੁਹਾਨੂੰ ਹਟਾਓਗੇ। ਹਾਂ ਪਹਿਲਾਂ ਆਰੋਪ ਕਰਕੇ ਫਿਰ ਆਪਾਂ ਬਾਤ ਕਰਨਾ, ਉਹੀ ਆ ਰਿਹਾ ਪਹਿਲਾਂ ਆਰੋਪ ਕਰਕੇ ਫਿਰ ਆਪਾਂ ਬਾਤ ਕਰਨਾ,
ਪ੍ਰਪੰਚ ਦਾ ਆਰੋਪ ਦਿਖਾਤਾ
ਹਾਂ
ਪ੍ਰਮਾਤਮਾ, ਤੇ ਹੁਣ ਉਹਦਾ ਬਾਤ ਕਰਕੇ
ਬਾਤ ਕਰਦੇ ਫਿਰ ਇਹ ਵੀ ਨੀ ਇਹ ਵੀ ਨੀ ਇਹ ਵੀ ਨੀ ਆ ਜੇ ਏਦਾਂ ਵਿਚਾਰ ਚੰਦਰ ਦੇ ਇਹੀ ਤੇ ਆਇਆ ਪ੍ਰਪੰਚ ਆਰੋਪਾ ਅਪਵਾਦ, ਇੱਕ ਜਿਹੜੀ ਕਲਾ ਹੈ ਉਹਦਾ ਨਾਂ ਹੀ ਇਹੀ ਹੈ। ਦੇਖ ਲੋ ਇਹ ਵੀ ਹੁਣ ਕੀ ਕਹਿ ਰਹੇ ਆ, ਕਹਿੰਦੇ ਇਹ ਤਿੰਨਾਂ ਚੀਜ਼ਾਂ ਦਾ ਉਹ ਚ ਛੇ ਚੀਜ਼ਾਂ ਦਾ ਦੱਸਿਆ ਸੀ ਵਿਚਾਰ ਕਰਨਾ ਵਿਚਾਰ ਚੰਦੂ ਦੇ ਵਿੱਚ, ਹੁਣ ਇਹ ਤਿੰਨ ਚੀਜ਼ਾਂ ਦੱਸਦੀਆਂ ਇਹਨਾਂ ਕਿਹੜੀ ਕਿਹੜੀ, ਪਰਮਾਤਮਾ ਜੀਵ ਔਰ ਜਗਤ, ਇਹਨਾਂ ਦਾ ਵਿਚਾਰ ਕਰੋ, ਇਹਨਾਂ ਦਾ ਵਿਚਾਰ ਕੈਸੇ ਕਰਨਾ ਹੈ ਇਹ ਸੁਣ ਲੋ। ਗ੍ਰੰਥਕਾਰ ਜੀ ਤੁਹਾਨੂੰ ਹੁਣ ਇਹ ਦੱਸਣਗੇ, ਸਤ ਵਿਚਾਰੇ ਤਸਮਾਤ ਜਗਤ ਜੀਵ ਪਰਮਾਤਮਾ, ਜੀਵ ਭਾਵ ਜਗਤ ਭਾਵਾ ਬੋਧੇ ਸਵਾਤਮ ਈਸ਼ ਸ਼ਿਸ਼ਯਤਿ। ਤਸਮਾਦ ਜਗਤ ਜੀਵ ਪਰਮਾਤਮਾ ਪਰਮਾਤਮਾ ਨਾ, ਹਾਂਜੀ ਤਸਮਾਤ ਜਗਤ ਜੀਵ ਪਰਮਾਤਮਾ, ਇਹ ਅੱਗੇ ਲਿਖਿਆ ਨਾ ਦੇਖੋ ਇਸ ਲਈ ਤਸਮਾਤ ਜੀ ਜਗਤ ਜੀਵ ਪਰਮਾਤਮਾ ਨਾ, ਇਸ ਲਈ ਜਗਤ ਜੀਵ ਔਰ ਪਰਮਾਤਮਾ ਕਾ ਸਦਾ ਵਿਚਾਰੇਤ ਸਰਵਦਾ ਵਿਚਾਰ ਕਰਨਾ ਚਾਹੀਏ, ਇਸ ਲਈ ਕਹਿ ਰਹੇ ਪਰਮਾਤਮਾ ਦਾ ਜੀਵ ਦਾ ਔਰ ਜਗਤ ਦਾ ਸਦਾ ਵਿਚਾਰ ਕਰਨਾ ਚਾਹੀਏ। ਜੀਵ ਭਾਵ ਜਗਤ ਭਾਵ ਬਾਧੇ, ਜੀਵ ਪਣੇ ਔਰ ਜਗਤ ਪਣੇ ਕਾ ਬਾਧ ਹੋ ਜਾਣੇ ਪਰ, ਜਦੋਂ ਜੀਵ ਦਾ ਬਾਧ ਹੋ ਗਿਆ ਔਰ ਜਗਤ ਦਾ ਬਾਧ ਹੋ ਗਿਆ, ਸਵਾਤਮਾ ਏਵ ਆਪਣਾ ਸਰੂਪ ਪਰਮਾਤਮਾ ਹੀ ਸ਼ਿਸ਼ ਤੇ ਅਵਸ਼ੇਸ਼ ਰਹਿਤਾ ਹੈ। ਦੇਖੋ ਇਹ ਕੀ ਕਹਿ ਰਿਹਾ, ਕਹਿੰਦਾ ਜਦੋਂ ਜੀਵ ਵੀ ਨਾ ਰਿਹਾ, ਜੀਵਪਣਾ ਵੀ ਨਾ ਰਿਹਾ ਔਰ ਜਗਤਪਣਾ ਵੀ ਨਾ ਰਿਹਾ, ਤੇ ਫਿਰ ਕੀ ਰਹਿ ਗਿਆ, ਬਾਕੀ ਕੀ ਰਹਿ ਗਿਆ, ਉਹ ਕੌਣ ਆ, ਹਾਂ ਸਵਾਤਮਾ ਏਵ ਕਿਆ ਹੈ ਆਪਣਾ ਸਰੂਪ ਪਰਮਾਤਮਾ ਹੀ ਸ਼ਿਸ਼ ਤੇ, ਆਪਣਾ ਸਰੂਪ ਕਿਆ ਹੈ ਕੌਣ ਆ ਆਪਣਾ ਸਰੂਪ ਪਰਮਾਤਮਾ, ਦੇਖ ਲੋ ਫਿਰ ਤੁਸੀਂ ਕੌਣ ਜੇ, ਆਪਾਂ ਜੀਵ ਬਣੀ ਬੈਠੇ ਜਿਸੇ ਵਾਸਤੇ ਭਗਵਾਨ ਕਹਿ ਰਹੇ ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਫਰਮਾਨ ਕੀਤਾ ਉਹਨਾਂ ਨੇ ਆਤਮ ਚੀਨਿਆ ਬਣੇ, ਲੱਭਣਾ ਕਿੱਥੋਂ ਆ, ਕੋਈ ਚੀਜ਼ ਗੁਆਚੀ ਹੋਊ ਤਾਂ ਲੱਭੂਗੇ ਲੱਭਾਂਗੇ, ਤੇ ਉਹਦੇ ਵਿੱਚ
ਗੁਆਚੀ ਉਹਦੇ ਚ
ਉੱਥੋਂ ਲੱਭੂਗੀ,
ਆਪਾਂ ਸੰਸਾਰ ਚ ਗੁਆਚ ਗਏ ਸੰਸਾਰ ਚ ਵੀ ਲੱਭਿਆ ਜਾ
ਰਿਹਾ, ਕੋਈ ਬੰਦਾ ਸੀ ਉਹਦੀ ਸੂਈ ਦੇਖੀ ਕਮਰੇ ਚ ਲਾਈਟ ਹੈ ਨੀ ਸੀ, ਉਹ ਬਾਹਰ ਰੋਡ ਤੇ ਲਾਈਟ ਚੱਲ ਰਹੀ ਸੀ ਉੱਥੇ ਜਾ ਕੇ ਲੱਭਣ ਲੱਗ ਗਿਆ ਸੂਈ, ਉਹ ਐਵੇਂ ਲੱਭੀ ਜਾਏ ਲੱਭੀ ਹਨੇਰਾ ਸੀ ਪ੍ਰਕਾਸ਼ ਦੇ ਵਿੱਚ ਜਾ ਕੇ ਲੱਭੀ ਜਾਏ, ਇੱਕ ਆ ਗਿਆ ਮੁੰਡਾ ਬਾਪੂ ਕੀ ਲੱਭਦਾ ਇਹ, ਕਹਿੰਦਾ ਮੇਰੀ ਸੂਈ ਡਿੱਗ ਪਈ, ਉਹ ਵੀ ਲੱਗਣ ਲੱਗ ਪਿਆ ਨਾਲ, ਚਲੋ ਮਦਦ ਕਰਾ ਦਿੰਦੇ ਬਾਪੂ ਦੀ,
ਉਹ ਵੀ ਲੱਭਣ ਲੱਗ ਗਿਆ, ਨਹੀਂ ਲੱਭੀ। ਕਹਿੰਦਾ ਬਾਪੂ ਡਿੱਗੀ ਕਿੱਥੇ ਸੀ? ਕਹਿੰਦਾ ਡਿੱਗੀ ਦੇ ਕਮਰੇ ਚ ਸੀ। ਕਹਿੰਦਾ ਲੱਭਣ ਤੇ ਤੂੰ ਇੱਥੇ ਗਿਆ? ਕਹਿੰਦਾ ਉੱਥੇ ਹਨੇਰਾ ਸੀ, ਮੈਂ ਸੋਚਿਆ ਇੱਥੇ ਪ੍ਰਕਾਸ਼ ਹੇਠ ਲੱਭ ਲੈਂਦੇ। ਸਾਡਾ ਵੀ ਇਹ ਹਾਲ ਹੋਇਆ ਸੀ,
ਸਰੀਰ ਦੇ ਰਾਹੀਂ ਸੰਸਾਰ ਚ ਗੁੰਮ ਹੋ ਗਿਆ। ਸਰੀਰ ਦੇ ਰਾਹੀਂ
ਜਿੱਥੇ ਆਪਾਂ ਹੈ ਉੱਥੇ ਲੱਭਦੇ ਹੀ ਨੀ। ਹੁਣ ਉਹ ਜਰਾ ਬੁੜਾ ਬਾਹਰ ਲੱਭਣ ਡਿਆ, ਜੇ ਲਾਈਟ ਚੱਲਣ ਡਈ ਆ ਤੇ ਸੂਈ ਗਵਾਚੀ ਅੰਦਰ ਕਮਰੇ ਚ, ਤੇ ਸਾਡਾ ਵੀ ਉਹੀ ਹਾਲ ਹੋਇਆ ਪਿਆ। ਆਪਾਂ ਕਿੱਥੇ ਗਵਾਚੇ? ਜਿੱਥੇ ਗਵਾਚੇ ਉੱਥੇ ਲੱਭਾਂਗੇ ਨਾ, ਅਸਲੀ ਆਪਾਂ ਗਵਾਚੇ ਨੀ, ਭੁੱਲੇ ਆ। ਸਿਰਫ ਅੰਤਰ ਮੁਖ ਹੋ ਜਾਓ, ਸਾਰੇ ਵੇਦ ਸ਼ਾਸਤਰ ਸਾਰੇ ਧਾਰਮਿਕ ਗ੍ਰੰਥ ਜਿਤਨੇ ਵੀ ਆ ਉਹ ਅੰਤਰਮੁਖ ਨੂੰ ਕਹਿ ਰਹੇ, ਅੰਤਰਮੁਖ ਹੋ ਜਾ, ਤੇਰੇ ਪਰਮਾਤਮਾ ਅੰਦਰ ਆ, ਅੰਦਰ ਆ। ਆਪਾਂ ਕੋਈ ਪਾਠ ਕਰਦਾ ਹੋਏਗਾ ਨਾ, ਕੋਈ ਭਜਨ ਕਰਦਾ ਹੋਊਗਾ ਤੇ ਇਸ਼ਨਾਨ ਜਪ ਦਾਨ ਕਰਦਾ, ਕੀ ਕਰਨ ਡਿਆ? ਪਰਮਾਤਮਾ ਤੇਰੇ ਅੰਦਰ ਆ, ਇਹਨਾਂ ਕੰਮਾਂ ਚ ਕੁਛ ਨੀ ਰੱਖਿਆ। ਜੈਸੇ ਉਹਨੇ ਅੰਦਰ ਦੇਖ ਲਿਆ ਹੋਏ, ਜੈਸੇ ਉਹਨੇ ਅੰਦਰ ਜਾ ਕੇ ਦੇਖ ਲਿਆ ਹੋਏ ਵੀ ਪਰਮਾਤਮਾ ਅੰਦਰ ਆ, ਐਸੇ ਦੂਸਰੇ ਨੂੰ ਉਹ ਜਿਹੜਾ ਸ਼ੁਭ ਕੰਮ ਕਰਦਾ ਉਹ ਤੁਸੀਂ ਨਾ ਹੋਵੇ। ਛੱਡ ਪਾਠ ਵਿੱਚ ਕੀ ਰੱਖਿਆ? ਮੈਂ ਹੈ ਵੀ ਅੰਦਰ ਆ, ਪਰ ਉਹਨੇ ਦੇਖਿਆ ਤੂੰ ਨੀ ਨਾ, ਜਿਹੜਾ ਦ੍ਰਿਸ਼ਟਾਂਤ ਕਹਿਣ ਡਿਆ ਜਾਂ ਦੇਖ ਲਿਆ ਹੋਵੇ। ਹਾਂ, ਪੁਰਸ਼ਾਰਥ ਤੋਂ ਬਗੈਰ ਤੇ ਕੰਮ ਬਣ ਹੀ ਨੀ ਸਕਦਾ। ਕੈਸੇ ਬਣ? ਕਿਹੜਾ ਚੱਲੇਗਾ? ਵਿਚਾਰ ਦੁਆਰਾ ਜੀਵ ਭਾਵ ਜਗਤ ਭਾਵ ਕਾ ਬਾਦ ਹੋਣੇ ਪਰ, ਵਿਚਾਰ ਸੇ ਹੋਏਗਾ ਭਾਵ ਬਾਦ। ਦੇਖੋ ਨਾਸ ਨੀ ਕਿਹਾ ਇਹਨਾਂ ਨੇ, ਇਹਨਾਂ ਨੇ ਨਾਸ ਔਰ ਬਾਦ ਨੀ ਕਿਹਾ, ਨਾਸ ਔਰ ਬਾਦ ਵਿੱਚ ਅੰਤਰ ਹੈ, ਇਸ ਵਾਸਤੇ ਨਾਸ ਨੀ ਕਿਹਾ ਬਾਦ ਕਿਹਾ। ਵਿਚਾਰ ਦੁਆਰਾ ਜੀਵ ਭਾਵ ਜਗਤ ਭਾਵ ਕਾ ਬਾਦ ਹੋਣੇ ਪਰ ਆਪਣਾ ਸਰੂਪ ਆਤਮਾ ਹੀ ਪਰਿਸ਼ੇਸ਼ ਮੇ ਵਿਦਿਆਮਾਨ ਰਹਿਤਾ ਹੈ। ਇਹ ਤਦ ਅਰਥਕ ਪੂਰਵ ਸ਼ਲੋਕ ਮੇ ਉਕਤ ਵਿਚਾਰ ਸੇ ਜੀਵ ਔਰ ਜਗਤ ਕੀ ਅਪ੍ਰਤੀਤੀ ਕੇ ਕਾਰਨ ਵਿਵਹਾਰ ਅਲੋਪ ਪ੍ਰਾਪਤ ਹੋਗਾ, ਐਸੀ ਆਸ਼ੰਕਾ ਕੇ ਬਾਦ ਸ਼ਬਦ ਕਾ ਵਿਕਸਿਤ ਅਰਥ ਤਥਾ ਉਸ ਅਰਥ ਕੋ ਨਾ ਮਾਨਣੇ ਪਰ ਦੰਡ ਕਹਿਤੇ। ਦੇਖ ਲੋ ਕੀ ਕਹਿ ਰਹੇ, ਕੀ ਕਹਿ ਰਹੇ? ਕਹਿੰਦੇ ਤੁਸੀਂ ਜਗਤ ਕਾ ਵੀ ਔਰ ਜੀਵ ਕਾ ਵੀ ਬਾਦ ਦੱਸ ਰਹੇ ਜੇ, ਇਹਦੇ ਨਾਲ ਸਾਰਾ ਵਿਵਹਾਰ ਹੀ ਲੋਪ ਹੋ ਜਾਏਗਾ, ਸਾਰਾ ਵਿਵਹਾਰ ਹੀ ਲੋਪ ਹੋ ਜਾਏਗਾ, ਵਿਵਹਾਰ ਹੀ ਨੀ ਕਰੇਗਾ। ਕਹਿੰਦੇ ਬਾਦ ਦਾ ਵੀ ਤੁਹਾਨੂੰ ਅਰਥ ਦੱਸਦੇ ਆ, ਕੀ ਕਹਿ ਰਹੇ? ਦੇਖੋ ਵਿਵਹਾਰ ਲੋਪ ਪ੍ਰਾਪਤ ਹੋਗਾ ਐਸੀ ਸ਼ੰਕਾ ਕਰਕੇ ਬਾਦ ਸ਼ਬਦ ਕਾ ਵਿਵਕਸ਼ਿਤ ਅਰਥ, ਹਾਂ ਜਰੂਰੀ ਹਾਂ ਜਿਹੜਾ ਉੱਥੇ ਲੱਗਦਾ ਹੋਵੇ, ਬਾਦ ਸ਼ਬਦ ਦਾ ਜੋ ਵਿਕਸਿਤ ਅਰਥ ਹੈ ਉਹ ਦੱਸ ਰਹੇ ਤੁਹਾਨੂੰ ਹੁਣ। ਅਰਥ ਤਥਾ ਉਸ ਅਰਥ ਕਾ ਨਾ ਮਾਨਣੇ ਪਰ ਡੰਡ ਕਹਿਤੇ ਹੈ, ਉਹ ਅਰਥ ਜਿਹੜਾ ਨਹੀਂ ਮਾਨੂ ਉਹਦੇ ਵਾਸਤੇ ਡੰਡ ਕਿਹਾ, ਉਹ ਵੀ ਦੱਸਾਂਗੇ। ਠੀਕ ਹੈ ਜੀ, ਅਬ ਬਾਦ ਸ਼ਬਦ ਦਾ ਅਰਥ ਦੱਸਣ ਲੱਗੇ ਆ। ਨਾ ਪ੍ਰਤੀਤੀ ਨਾ ਪ੍ਰਤੀਤੀ ਤਯੋਰ ਬਾਧਾ ਕਿੰਤੂ ਮਿਥਿਆਤਵ ਨਿਸ਼ਚਯਾ ਨੋ ਚੇਤ ਸ਼ਿਸ਼ੁਪਤੀ ਮੂਰਛਾ ਦਉ ਮੁਚਤੇ ਤਤ ਸਨਤ ਤੋਤ ਜਨਾ। ਅਪ੍ਰਤੀਤੀ ਹੀ ਤਯੋ ਬਾਧਾ ਨਾ, ਦੇਖ ਲੋ ਕੀ ਕਹਿ ਰਿਹਾ, ਦ੍ਵੈਤ ਪ੍ਰਤੀਤੀ ਕਾ ਅਭਾਵ ਜੀਵ ਔਰ ਜਗਤ ਕੇ ਬਾਦ ਕਾ ਅਰਥ ਨਹੀਂ ਹੈ। ਦੇਖ ਲੋ ਕੀ ਕਹਿ ਰਿਹਾ, ਦ੍ਵੈਤ ਪ੍ਰਤੀਤੀ ਕਾ ਅਭਾਵ, ਦ੍ਵੈਤ ਪ੍ਰਤੀਤ ਨਾ ਹੋਣਾ, ਦ੍ਵੈਤ ਪ੍ਰਤੀਤ ਨਾ ਹੋਣਾ ਇਹ ਜੋ ਹੈ ਜੀਵ ਔਰ ਜਗਤ ਕਾ ਬਾਦ ਕਾ ਅਰਥ ਨਹੀਂ ਹੈ, ਇਹ ਅਰਥ ਨਹੀਂ ਅਸੀਂ ਕਰ ਰਹੇ। ਠੀਕ ਹੈ, ਤੇ ਕੀ ਕਰ ਰਹੇ ਤੁਸੀਂ ਫਿਰ? ਕਿੰਤੂ ਮਿਥਿਅਤ ਨਿਸ਼ਚੈ, ਪਰੰਤੂ ਜੀਵ ਜਗਤ ਮਿਥਿਆ ਹੈ, ਇਸ ਪ੍ਰਕਾਰ ਕਾ ਮਿਥਿਅਤ ਕਾ ਨਿਸ਼ਚੈ ਹੀ ਬਾਦ ਸ਼ਬਦ ਕਾ ਅਰਥ ਹੈ, ਆ ਅਰਥ ਹੈ ਬਾਦ ਕਾ। ਮਿੱਥਿਆ ਮਿੱਥਿਆ ਜਾਣ ਲੈਣਾ ਪੱਕੀ ਤਰ੍ਹਾਂ ਜਾਣ ਲਿਆ ਜਾਣ ਤੇ ਹੈ ਜਾਣ ਤੋਂ ਦੇਖੋ ਗਾਗਰ ਸਿੰਘ ਜੀ ਜਾਣਨ ਦੀ ਗੱਲ ਛੱਡੋ ਤੁਸੀਂ ਜਦੋਂ ਕੋਈ ਬੰਦਾ ਆਪਾਂ ਸਾਰਿਆਂ ਨੇ ਅਨੁਭਵ ਕੀਤਾ ਹੋਊਗਾ ਜਦੋਂ ਕੋਈ ਆਪਾਂ ਕਿਸੇ ਸਰੀਰ ਛੱਡ ਜਾਂਦਾ ਓਹਨੂੰ ਚੱਕ ਕੇ ਸ਼ਮਸ਼ਾਨ ਘਾਟ ਲੈ ਜਾਂਦੇ ਹਰ ਸਮੇਂ ਠੀਕ ਹੈ ਤੇ ਉੱਥੇ ਜਾ ਕੇ ਕਿਹੜੀਆਂ ਗੱਲਾਂ ਕਰਦੇ ਆ ਉਹ ਇਹ ਸੰਸਾਰ ਤੇ ਮਿੱਥਿਆ ਹੈ ਸਾਰਿਆਂ ਚਲੇ ਹੀ ਜਾਣਾ ਉਦੋਂ ਸਾਰਿਆਂ ਨੂੰ ਗਿਆਨ ਹੁੰਦਾ ਇਹ ਸ਼ਬਦ ਤਾਂ ਸਾਰਿਆਂ ਨੂੰ ਗਿਆਨ ਆ ਪਰ ਮਿੱਥਿਆ ਤੇ ਨਿਸ਼ਚੇ ਨਹੀਂ ਹੈ ਤੇ ਜਦੋਂ ਉੱਥੋਂ ਨਿਕਲ ਆਏ ਚਲੋ ਫਿਰ ਕਿਸੇ ਨੂੰ ਕਹੋ ਵੀ ਮਿੱਥਿਆ ਹੁਣ ਕਿੱਥੇ ਚੱਲਿਆ ਛੱਡ ਪਰਾਂ ਬਹਿ ਜਾ ਇੱਥੇ ਛੱਡ ਪਰਾਂ ਮਿੱਥਿਆ ਹੈ ਹੁਣ ਕੋਈ ਮਿੱਥਿਆ ਵੱਲ ਦੌੜਦਾ ਮਤਲਬ ਜਾਣਨਾ ਔਰ ਨਿਸ਼ਚੇ ਇੱਕ ਬੜਾ ਫਰਕ ਹੈ ਜਾਣਨਾ ਤੇ ਹੁਣ ਜਾਣ ਤੋਂ ਤੁਸੀਂ ਸਾਰਿਆਂ ਨੇ ਜਾਣ ਲਿਆ ਪਰ ਨਿਸ਼ਚਿਤ ਨਹੀਂ ਹੋ ਰਿਹਾ ਨਾ ਜਦੋਂ ਨਿਸ਼ਚੇ ਹੋ ਗਿਆ ਕੰਮ ਹੀ ਬਣ ਗਿਆ ਇਸ ਵਾਸਤੇ ਜਾਣਨ ਵਿੱਚ ਉਜਾਗਰ ਸਿੰਘ ਜੀ ਨਿਸ਼ਚੇ ਵਿੱਚ ਅੰਤਰ ਹੈ ਨਿਸ਼ਚੇ ਪੱਕਾ ਨਿਸ਼ਚੇ ਜਦੋਂ ਵਿਸ਼ਵਾਸ ਹੀ ਹੋ ਦੇਖੋ ਸੱਪ ਪਿਆ ਰੱਸੀ ਪਈ ਹੈ ਮਨ ਦਾ ਅੰਧਕਾਰ ਦੇ ਵਿੱਚ ਤੁਹਾਨੂੰ ਪਿਆ ਗਿਆ ਭੁਲੇਖਾ ਸੱਪ ਤੁਸੀਂ ਆਪਣੇ ਕਮਰੇ ਚ ਗਏ ਤਾਰ ਚ ਲਿਆਂਦੀ ਜਾਂ ਦੀਪਕ ਲਿਆਂਦਾ ਜੋ ਵੀ ਲਿਆਂਦਾ ਲਿਆ ਕੇ ਉਹਨੂੰ ਡੰਡੇ ਦੇ ਨਾਲ ਹਿਲਾ ਕੇ ਦੇਖ ਲਿਆ ਰੱਸੀ ਆ ਇਹਨੂੰ ਕਹਿੰਦੇ ਪੱਕਾ ਨਿਸ਼ਚੇ ਹੋ ਗਿਆ ਸੱਪ ਨਹੀਂ ਹੈ ਸੱਪ ਰੱਸੀ ਹੈ ਇਹ ਹੋ ਗਿਆ ਕੀ ਇਹ ਹੈ ਨਿਸ਼ਚੇ ਜਾਣਨਾ ਅਲੱਗ ਚੀਜ਼ ਹੈ ਹਾਂ ਕਿਉਂ ਨੀ ਫਰਕ ਔਰ ਦੂਸਰਾ ਕੋਈ ਆਏਗਾ ਉਹ ਤਾਂ ਰੱਸੀ ਤੋਂ ਡਰੂਗਾ ਤੁਸੀਂ ਕਹੋਗੇ ਉਹ ਆ ਜਾ ਰੱਸੀ ਆ ਉਹ ਫਿਰ ਵੀ ਡਰੇਗਾ ਕਿਉਂ ਉਹਨੂੰ ਨਿਸ਼ਚੇ ਨਹੀਂ ਹੋਇਆ ਅਜੇ ਸੁਣ ਤੇ ਲਿਆ ਉਹਨੇ ਵੀ ਰੱਸੀ ਹੈ ਫਿਰ ਨਿਸ਼ਚੇ ਨਹੀਂ ਹੋਇਆ ਜਿੱਦਾਂ ਤੁਹਾਨੂੰ ਹੋ ਗਿਆ ਸੀ ਤੁਸੀਂ ਦੇਖ ਲਿਆ ਸੀ ਇਹ ਨਿਸ਼ਚੇ ਵਿੱਚ ਜਾਣਨ ਵਿੱਚ ਫਰਕ ਹੈ ਬਸ ਜਦੋਂ ਨਿਸ਼ਚੇ ਹੋ ਗਿਆ ਤੇ ਜਨਮ ਮਰਨ ਕੱਟਿਆ ਗਿਆ ਇਹ ਸਮਝ ਲੋ ਨਿਸ਼ਚੇ ਹੋਣ ਦਾ ਮਤਲਬ ਇਹ ਨਹੀਂ ਕਿ ਸੰਸਾਰ ਕਿਤੇ ਦੌੜ ਜਾਏਗਾ ਸਾਰੇ ਕੰਮ ਆਉਣਗੇ ਹਾਂ ਇਹ ਜਿੰਨੀ ਪ੍ਰਰਬਦ ਹੈ ਨਾ ਉਹ ਭੁਗਤਾਏਗੀ ਆਪਣਾ ਕੰਮ ਉਹ ਤੁਸੀਂ ਸਰੀਰ ਉਂਗਲੀ ਵੱਡੀ ਜਾਂ ਦੁੱਖ ਨਾ ਹੋਵੇ ਇਹ ਤੁਸੀਂ ਸਰੀਰ ਤੇ ਛੱਡੋ ਇਹ ਸ਼ਾਸਤਰ ਨਹੀਂ ਕਹਿ ਰਿਹਾ ਕਿ ਜਦੋਂ ਤੁਹਾਡੀ ਉਂਗਲ ਵੱਡੀ ਜਾਏ ਤੁਹਾਨੂੰ ਦੁੱਖ ਨਾ ਹੋਵੇ ਉਦੋਂ ਤੁਹਾਨੂੰ ਗਿਆਨ ਹੋਊਗਾ ਇਹ ਨਹੀਂ ਕਹਿ ਰਹੇ ਸ਼ਾਸਤਰ ਭਾਈ ਤੁਸੀਂ ਇਹ ਦੱਸੋ ਨਾ ਅਬ ਤੁਸੀਂ ਛੋਟੀ ਮੋਟੀ ਉਦਾਹਰਣ ਕਿਉਂ ਤੁਸੀਂ ਗੁਰੂ ਅਰਜਨ ਦੇਵ ਜੀ ਨੂੰ ਦੇਖ ਲੋ ਉਹਨਾਂ ਨੂੰ ਦੁੱਖ ਨਹੀਂ ਸੀ ਹੁੰਦਾ ਪਰ ਉਹ ਆਪਣਾ ਨਹੀਂ ਸੀ ਸਮਝਦੇ ਸਰੀਰ ਨੂੰ ਆਪਣਾ ਨਹੀਂ ਸੀ ਸਮਝਦੇ ਕੈਸੀ ਪ੍ਰਾਰਭ ਸੀ ਉਹਨਾਂ ਦੀ ਦੇਖ ਲੋ ਫਿਰ ਉਹਨੂੰ ਆ ਰਹੀ ਚੀਰਨ ਡੇ ਆ ਤਾਂ ਨੀ ਮਨੀ ਦਾਸ ਕਹਿੰਦੇ ਇੱਥੇ ਕੋਈ ਮਾਰਦਾ ਇੱਥੇ ਮਾਰ ਨਾ ਦੁੱਖ ਨੀ ਹੁੰਦਾ ਉਹ ਆਂਦੇ ਵੀ ਫੇਰ ਉਹਨੇ ਉਹਦਾ ਕਹਿਣ ਦਾ ਤਾਤਪੁਰ ਕੀ ਉਹਨੇ ਇਹ ਨੀ ਕਿਹਾ ਮੈਨੂੰ ਦੁੱਖ ਨੀ ਹੁੰਦਾ ਉਹਨੇ ਕਿਹਾ ਸੀ ਸੰਗਤ ਦਾ ਬਚਨ ਹੈ ਬੰਦ ਬੰਦ ਕੱਟਿਆ ਜਾਊ ਤੇ ਤੂੰ ਇੱਥੋਂ ਮਾਰਨ ਡਿਆ ਬੰਦ ਤੇ ਇੱਥੋਂ ਸ਼ੁਰੂ ਹੁੰਦਾ ਆ ਮੈਨੂੰ ਇਹ ਭੁਗਤਾਉਣ ਵਾਸਤੇ ਫਿਰ ਜਨਮ ਲੈਣਾ ਪਊਗਾ ਇੱਥੋਂ ਸ਼ੁਰੂ ਕਰ ਉਹਨੇ ਨੀ ਕਿਹਾ ਮੈਨੂੰ ਪੀੜ ਨੀ ਹੁੰਦੀ ਕਰਕੇ ਤੇ ਦੇਖੋ ਅਭਿਆਸ ਥੋੜਾ ਅਭਿਆਸ ਕਰੋ ਥੋੜਾ ਸਾਰੇ ਕੰਮ ਪਤਾ ਚੱਲ ਜੂਗਾ ਕਿਉਂਕਿ ਜਿੰਨਾ ਚਿਰ ਆਪਾਂ ਥਿਊਰੀ ਪੜ੍ਹਦੇ ਆ ਨਾ ਪ੍ਰੈਕਟੀਕਲ ਨਹੀਂ ਕਰਦੇ
ਪ੍ਰੈਕਟੀਕਲ ਜ਼ਰੂਰੀ ਹੈ
ਤੇ ਫਿਰ ਥਿਊਰੀ ਚ ਰਹਿ ਜਾਵਾਂਗੇ ਪ੍ਰੈਕਟੀਕਲ ਨਹੀਂ ਕਰਦੇ ਤੇ ਹੱਥ ਨੀਚੇ ਖੁੱਲੇਗਾ ਦੇਖ ਲੈਣਾ ਕਰਕੇ ਨਹੀਂ ਕੋਈ ਕੰਮ ਦੇਖ ਲੋ ਬਈ ਹੁਣ ਜਿਹਨੇ ਤਾਂ ਨੀ ਬਣਾਈ ਤਾਂ ਬਣਾਉਣ ਲਾ ਦੋ ਨਹੀਂ ਬਣਾ ਪਾਏਗਾ ਇੱਕ ਵਾਰ ਤੂੰ ਪੈਸੇ ਬੈਠ ਕੇ ਏਦਾਂ ਕਰ ਆਇਓ ਕਰ ਤੂੰ ਬਣਾ ਲੇਗਾ ਫਿਰ ਦੱਸਣ ਦੀ ਲੋੜ ਨਹੀਂ ਛੋਟੇ ਜਿਹੇ ਸੰਸਾਰ ਵਾਸਤੇ ਵੀ ਗੁਰੂ ਚਾਹੀਦਾ ਤੇ ਫਿਰ ਮੁਕਤ ਹੋਣ ਵਾਸਤੇ ਆਪਣੇ ਆਪ ਹੀ ਹੋ ਜਾਊਗੇ ਫਿਰ
ਗੀਤਾ ਦੇ ਪਾਠ
ਦੇਖੋ ਇਹ ਜਿਹੜੀ ਤੁਸੀਂ ਕਹਿੰਦੇ ਨਾ ਦੁੱਖ ਨਹੀਂ ਹੁੰਦਾ, ਦੁੱਖ ਕਿਹਨੂੰ ਹੁੰਦਾ? ਸਰੀਰ ਨੂੰ ਨੀ ਹੁੰਦਾ ਦੁੱਖ? ਜਿਹੜਾ ਸਰੀਰ ਨੂੰ ਨੀ ਹੁੰਦਾ ਦੁੱਖ ਤੇ ਮਨ ਨੂੰ ਹੁੰਦਾ ਬਈ, ਦੁੱਖ ਮਨ ਨੂੰ ਹੁੰਦਾ। ਤੇ ਜਦੋਂ ਮਨ ਕਿਸੇ ਨਾਲ ਜੁੜਿਆ ਹੋਵੇਗਾ ਦੁੱਖ ਹੋਊਗਾ, ਫਿਰ ਦੁੱਖ ਨੀ ਹੋਊਗਾ। ਗੱਲ ਤੇ ਆ ਅਰਥ ਕੀ ਹੋਇਆ ਵੀ ਮਨ ਲੈ ਹੋ ਗਿਆ ਸੀ ਸੁਸ਼ੁਪਤੀ ਦੇ ਵਿੱਚ, ਉਹ ਜਿੰਨੇ ਦੁੱਖ ਅਨੁਭਵ ਕਰਨਾ ਸੀ ਉਹ ਤਾਂ ਰਿਹਾ ਹੀ ਨਾ। ਗੱਲ ਤੇ ਉਹੀ ਹੈ ਨਾ, ਹੁਣ ਦੇਖੋ ਜਿੱਥੇ ਮਾੜੀ ਜੀ ਖੁਜਲੀ ਹੋਊਗੀ ਨਾ ਸਾਡੀ ਸਰੀਰ ਤੇ, ਆਪਾਂ ਹੱਥ ਨੂੰ ਕਹਿੰਦੇ ਵੀ ਚੱਲ ਤੂੰ ਸਿੱਧਾ ਕੇ ਖੁਰਕ, ਉਹ ਆਪਣੇ ਆਪ ਉੱਥੇ ਖਾਜ ਕਰ, ਉਹ ਆਪਣੇ ਆਪ ਚੱਲ ਜੂਗਾ ਆਪਣੇ ਆਪ। ਤੇ ਕੀ ਹੋਇਆ ਇਹ ਮਨ ਦਾ ਸਾਰਾ ਕੰਮ ਆ, ਮਨ ਸੰਕੇਤ ਕਰ ਰਿਹਾ, ਮਨ ਨੇ ਗਿਆਨ ਕਰਾਤਾ ਇੱਥੇ ਦਰਦ ਹੋ ਰਹੀ, ਪੈਰ ਚ ਕੰਡਾ ਲੱਗਾ, ਫਟ ਪੈਰ ਤਾਂ ਚੁੱਕ ਕੇ ਦੇਖਣ ਲੱਗ ਗਏ। ਤੇ ਦੁੱਖ ਦਾ ਅਨੁਭਵ ਕਿਹਨੇ ਕਰਾਇਆ? ਇਹੀ ਤੇ ਨਿਆਏ ਵਾਲੇ ਕਹਿੰਦੇ ਆ, ਉਹ ਨਿਆਏ ਵਾਲੇ ਕਹਿੰਦੇ ਆ ਮਨ ਅਣੂ ਹੈ, ਉਹ ਕਹਿੰਦੇ ਅਣੂ ਆ, ਅਣੂ ਦਾ ਕੀ ਹੁੰਦਾ? ਛੋਟਾ ਟੁਕੜਾ, ਛੋਟਾ ਜਿਹਾ। ਉਹ ਤੇ ਫਿਰ ਜਿੱਥੇ ਹੋਏਗਾ ਉੱਥੇ ਹੀ ਦੁੱਖ ਦਾ ਅਨੁਭਵ ਹੋਊਗਾ, ਉੱਥੇ ਸੁੱਖ ਦਾ ਅਨੁਭਵ ਹੋਊਗਾ। ਮੰਨ ਲਓ ਮਨ ਇੱਥੇ ਆ, ਉਹ ਦ੍ਰਿਸ਼ਟਾਂਤ ਕੀ ਦਿੰਦੇ ਅਗਲੇ ਗ੍ਰੰਥਾਂ ਚ ਆਏਗਾ, ਕਹਿੰਦੇ ਮੰਨ ਲਓ ਮਨ ਇੱਥੇ ਆ, ਇੱਕ ਬੜੀ ਜਬਰਦਸਤ ਗਰਮੀ ਪੜ ਰਹੀ ਹੈ, ਇੱਕ ਬੰਦਾ ਇੰਨਾ ਗੰਗਾ ਚ ਖਲੋਤਾ ਹੈ, ਅੱਧਾ ਗੰਗਾ ਚ ਇੰਨੇ ਪਾਣੀ ਡੁੱਬਿਆ ਹੈ ਤੇ ਉੱਪਰ ਧੁੱਪ ਪੈ ਰਹੀ ਆ। ਕਹਿੰਦਾ ਜੇ ਮਨ ਇੱਥੇ ਹੋਵੇ ਤੇ ਖਾਲੀ ਗਰਮੀ ਦਾ ਅਨੁਭਵ ਹੋਣਾ ਚਾਹੀਦਾ, ਸ਼ੀਤਲਤਾ ਦਾ ਅਨੁਭਵ ਨਹੀਂ ਹੋਣਾ ਚਾਹੀਦਾ। ਦੇਖੋ ਕਿਦਾਂ ਦਾ ਸੁੰਦਰ ਦ੍ਰਿਸ਼ਟਾਂਤ ਆ। ਕਹਿੰਦਾ ਜੇ ਮਨ ਛੋਟਾ ਜਿਹਾ ਹੈ ਤੇ ਅਣੂ ਤੁਸੀਂ ਕਹਿ ਰਹੇ ਤੇ ਮਨ, ਮੰਨ ਲਓ ਮਨ ਇੱਥੇ ਬੈਠਾ ਹਾਂ, ਤੇ ਉਹ ਪਾਣੀ ਚ ਇੰਨੇ ਚ ਪਾਣੀ ਚ ਖੜਿਆ, ਗਰਮੀ ਬਹੁਤ ਹੈ, ਤੇ ਫਿਰ ਮਨ ਨੂੰ ਖਾਲੀ ਉੱਪਰ ਹੈ ਤੇ ਗਰਮੀ ਦਾ ਅਨੁਭਵ ਕਰਨਾ ਚਾਹੀਦਾ, ਇਹ ਨੀ ਹੋਣਾ ਚਾਹੀਦਾ ਨੀਚੇ ਵਾਲਾ ਸਰੀਰ ਠੰਡਾ, ਇਹਦਾ ਅਨੁਭਵ ਕੌਣ ਕਰ ਰਿਹਾ? ਹਾਂ ਉਹ ਕਹਿੰਦਾ ਮਨ ਕੈਸੇ ਹੈ, ਉਹਨੇ ਫਿਰ ਦ੍ਰਿਸ਼ਟਾਂਤ ਦਿੱਤਾ, ਕਹਿੰਦਾ ਜੈਸੇ ਦੀਪਕ ਹੈ, ਛੋਟੇ ਕਮਰੇ ਚ ਰੱਖ ਦੋਗੇ ਤੇ ਉਸ ਪ੍ਰਕਾਸ਼ ਛੋਟਾ ਹੋ ਜਾਏਗਾ, ਬੜੇ ਚ ਰੱਖ ਦੋਗੇ ਤੇ ਬੜਾ ਫਿਰੇਗਾ। ਇਹੀ ਹਾਲ ਹੈ,
ਸਰਬੱਤ ਹੋਣਾ ਤਾਂ ਫਿਰ ਮਨ ਨੂੰ ਬਾਹਰ ਫਲਾਉਣਾ,
ਹਾਂਜੀ
ਮਨ ਨੂੰ ਮਤਲਬ ਸਰਬੱਤ ਮੁਤਾਬਕ ਰੱਖਣਾ ਜੀ।
ਸਮਝੀ ਨੀ, ਫਲਾਉਣ ਦੀ ਜ਼ਰੂਰਤ ਨੀ ਜਦੋਂ ਮਨ ਰਿਹਾ ਹੀ ਨਾ, ਜਦੋਂ ਮਨ ਰਿਹਾ ਹੀ ਨਾ ਤੂੰ ਫਲਾਓਗੇ ਕੀ? ਮਨ ਨੂੰ ਨੀ ਫਲਾਉਣਾ, ਜਦੋਂ ਮਨ ਨਹੀਂ ਰਿਹਾ ਤੇ ਕੀ ਹੋ ਜਾਏਗਾ? ਉਦੋਂ ਆਪਣੇ ਆਪ ਹੀ ਬੰਦਾ ਸਰਵ ਵਿਆਪਕ ਹੋ ਜਾਂਦਾ ਬਈ, ਆਤਮਾ ਸਰਵਤਰ ਵਿਆਪਕ ਹੈ ਹੀ,
ਆਤਮਾ ਦੇ ਜ਼ਰੀਏ ਜਾਊਂ ਸਭ
ਕੁਝ। ਹੁਣ ਇਹ ਦੇਖੋ, ਹੁਣ ਇੱਕ ਬੰਦਾ ਇਹ ਕਮਰੇ ਚ ਬੈਠਾ, ਠੀਕ ਆ, ਉਹ ਇਹ ਕਮਰੇ ਦੀ ਸਾਰੀ ਜਾਣ ਲੇਗਾ, ਇਹ ਕਮਰਾ ਜਿੱਦੀ ਪੂਰੀ ਹਰਬੰਸ ਦੀ ਜਗ੍ਹਾ ਏਦਾਂ ਹੋਵੇ, ਇਹਦੇ ਚ ਕੋਈ ਬੈਠਾ ਹੈ ਸਾਰੇ ਅੰਦਰ ਦੀ ਜਾਣ ਲੇਗਾ, ਤੇ ਜੇ ਇੱਕ ਕਮਰਾ ਪੰਜਾਬ ਜਿੱਦਾਂ ਹੋਵੇ ਉਹਦੇ ਚ ਜਿਹੜਾ ਬੰਦਾ ਬੈਠਾ ਉਹ ਸਾਰੀ ਅੰਦਰ ਦੀ ਜਾਣ ਲੇਗਾ। ਇਹੀ ਹਾਲ ਹੈ, ਜਿੰਨੇ ਆਪਣੇ ਆਪ ਨੂੰ ਜਿਤਨਾ ਵਿਆਪਕ ਸਮਝੀ ਜਾਏਗਾ, ਜਿਤਨਾ ਵਿਆਪਕ ਸਮਝੀਗਾ ਉਤਨਾ ਵਿਆਪਕ ਹੁੰਦਾ ਜਾਏਗਾ, ਉਤਨੇ ਗਿਆਨ ਵੱਧਦੇ ਜਾਣਗੇ। ਤੇ ਜੇ ਇਤਨਾ ਵਿਆਪਕ ਹੈ ਮੈਂ ਇਤਨਾ ਹੀ ਹੂੰ, ਤੇ ਫਿਰ ਇੱਥੇ ਮੇਰੇ ਪੀੜ ਹੋ ਰਹੀ ਆ, ਇੱਥੇ ਮੇਰੇ ਦਰਦ ਹੋ ਰਹੀ ਹੈ, ਦੂਸਰੇ ਦੇ ਦਰਦ ਹੋ ਰਹੀ ਹੈ, ਉਹ ਥੋੜੀ ਜਾਣਗਾ ਫਿਰ। ਜਿਹੜਾ ਸਿਆਪਾ ਕਿਹੜਾ ਫਿਰ? ਮਨ ਜਿਹੜਾ ਹੈ ਉਹ ਗਿਆਨ ਕਰਦਾ ਹੈ ਸੁੱਖ ਦੁੱਖ ਦਾ, ਠੀਕ ਹੈ ਨਾ। ਜੇ ਹੁਣ ਇੱਥੇ ਧੁੱਪ ਪੈ ਰਹੀ ਹੈ ਤਾਂ ਧੁੱਪ ਦਾ ਗਿਆਨ ਨੀ ਕਰਾ ਰਿਹਾ, ਇੱਧਰ ਗਰਮੀ ਪੈ ਰਹੀ ਹੈ, ਜੇ ਅੰਦਰ ਪਾਣੀ ਚ ਖੜਾ ਇੰਨਾ ਜੋ ਗਿਆਨ ਕਰਾ, ਇੱਧਰ ਠੰਡਾ ਹੈ, ਠੰਡੇ ਗਰਮ ਦਾ ਦੋਨਾਂ ਦਾ ਗਿਆਨ ਕਰਾ ਰਿਹਾ, ਸੁੱਖ ਦਾ ਵੀ ਕਰਾ ਰਿਹਾ, ਨੀਚੇ ਵਾਲਾ ਸੁੱਖ ਹੋ ਰਿਹਾ, ਉਹ ਤੋਂ ਗਰਮੀ ਪੈ ਰਹੀ ਦੁੱਖ ਹੋ ਰਿਹਾ, ਸੁੱਖ ਦੁੱਖ ਦਾ ਗਿਆਨ ਕਰਾਉਣ ਵਾਲਾ ਕੌਣ ਹੋਇਆ ਫਿਰ? ਦੇਖ ਲੋ ਪ੍ਰਧਾਨ ਜੀ, ਮਨ ਜਿਹੜੀ ਇੰਦਰੀ ਦੇ ਨਾਲ ਰਹੇਗਾ ਨਾ, ਉਹ ਇੰਦਰੀ ਠੀਕ ਪ੍ਰਕਾਰ ਕੰਮ ਕਰੇਗੀ, ਜਿਹੜੀ ਇੰਦਰੀ ਦੇ ਨਾਲ ਮਨ ਨਹੀਂ ਹੈ ਉਹ ਇੰਦਰੀ ਕੰਮ ਵੀ ਨਹੀਂ ਕਰੇਗੀ।
ਜੇ ਕਰੂਗੀ ਵੀ ਠੀਕ ਨੀ ਹੋਏਗਾ, ਰਿਜਲਟ ਨੀ ਠੀਕ ਨਿਕਲੇਗਾ। ਮੰਨ ਲਓ ਕੋਈ ਬੈਠਾ ਇੱਥੇ ਬਾਹਰ ਗੇਟ ਚ, ਬਾਹਰ ਗੇਟ ਚ ਬੈਠਾ ਤੇ ਕੋਈ ਬੰਦਾ ਨੀ ਲੰਘ ਕੇ ਗਿਆ ਸਕੂਟਰ ਤੇ, ਤੇ ਤੁਹਾਡੀ ਦ੍ਰਿਸ਼ਟੀ ਵੀ ਪੜੀ ਹੋਵੇ ਉੱਤੇ, ਪਰ ਤੁਹਾਡਾ ਉਹਨੂੰ ਦੇਖਣ ਦੀ ਧਿਆਨ ਨਾ ਹੋਵੇ, ਧਿਆਨ ਤੁਹਾਡਾ ਹੋਰ ਕਿਤੇ ਲਗਾ ਹੋਵੇ ਮਨ, ਤੇ ਤੁਹਾਨੂੰ ਕੋਈ ਆ ਕੇ ਪੁੱਛੇ ਆ ਫਲਾਣਾ ਬੰਦਾ ਐਨ ਸਕੂਟਰ ਤੇ ਗਿਆ, ਤੇ ਕੀ ਕਹੋਗੇ? ਦੇਖਿਆ ਵੀ ਅੱਜ, ਤੇ ਫਿਰ ਦੇਖਣ ਵਾਲੀ ਕਿਹੜੀ ਅੱਖਾਂ ਨੀ ਦੇਖਣ ਵਾਲੀਆਂ? ਮਨ ਦੇਖਣ ਵਾਲਾ ਜਿਹੜੀ ਇੰਦਰੀ ਦੇ ਨਾਲ ਮਨ ਹੋਏਗਾ, ਉਹ ਇੰਦਰੀ ਠੀਕ ਸੇ ਕੰਮ ਕਰੂਗੀ। ਹੁਣ ਤੁਸੀਂ ਇੱਥੇ ਬੈਠੇ ਜੇ ਮਨ ਤੁਹਾਡਾ ਚੱਲ ਜਾਏ ਘਰ, ਕੀ ਬੋਲ ਰਿਹਾ ਕੋਈ ਨੀ ਸਮਝ ਲੱਗੇ, ਤੇ ਕੰਨ ਤੇ ਇੱਥੇ ਸੀ, ਕੰਨ ਤੋਂ ਨੀ ਗਏ, ਗਿਆ ਕੌਣ ਫਿਰ? ਤੇ ਫਿਰ ਸਾਰੇ ਕੰਮ ਕਰਨ ਵਾਲਾ ਕੌਣ ਹੋਇਆ? ਇੰਦਰੀਆਂ ਨਹੀਂ ਹੈ, ਤਾਂਹੀਓ ਕਹਿੰਦੇ ਇੰਦਰੀਆਂ ਨੀ ਪ੍ਰਾਣੀਆਂ ਹੂ, ਇੰਦਰੀਏ ਭੇਦ ਪਰਮਨਾ ਮਨਸਸਤੂ ਪਰਾਬੁੱਧੇ ਜੋ ਬੁੱਧੇ ਪ੍ਰਤਸਤੂ ਸਾਹ। ਇੰਦਰੀਆਂ ਤੋਂ ਪਰੇ ਮਨ ਹੈ ਸ੍ਰੇਸ਼ਟ, ਤੇ ਮਨ ਤੋਂ ਸ੍ਰੇਸ਼ਟ ਕਿਆ ਹੈ? ਬੁੱਧੀ। ਬੁੱਧੀ ਤੋਂ ਸ੍ਰੇਸ਼ਟ ਜੋ ਬੁੱਧੇ ਪ੍ਰਤਸਤੂ ਸਾਹ, ਜੋ ਬੁੱਧੀ ਤੋਂ ਵੀ ਸ੍ਰੇਸ਼ਟ ਹੈ ਉਹ ਆਤਮਾ ਹੈ, ਉਹ ਤੁਹਾਡਾ ਆਪਣਾ ਸਰੂਪ ਹੈ।
ਠੀਕ ਹੈ ਜੀ,
ਕਿਹੜਾ ਜੀ, ਕਿੱਥੋਂ ਚੱਲੇਗਾ?
ਪ੍ਰਕਾਰ ਮਿੱਥਿਆਤਵ ਕਾ ਨਿਸ਼ਚੈ ਹੀ ਬਾਧ ਸ਼ਬਦ ਕਾ ਅਰਥ ਹੈ, ਪਹਿਲੇ ਪਹਿਲੇ ਦੇ ਵਿਕਾਲੇ ਜੀ।
ਪਰੰਤੂ ਜੀਵ ਜਗਤ ਮਿੱਥਿਆ ਹੈ, ਇਸ ਪ੍ਰਕਾਰ ਮਿੱਥਿਅਤਵ ਕਾ ਨਿਸ਼ਚੈ ਹੀ ਬਾਧ ਸ਼ਬਦ ਕਾ ਅਰਥ ਹੈ। ਬਾਧ ਸ਼ਬਦ ਦਾ ਅਰਥ ਕੀ ਹੈ? ਮਿੱਥਿਆ ਨਿਸ਼ਚੈ ਹੋ ਜਾਣਾ। ਨੋਚੇਤ ਜਦੀ ਐਸਾ ਨਹੀਂ ਮਾਨੋਗੇ ਤੋ ਜਨਾ ਸ਼ਿਸ਼ੁਪਤੀ ਮੂਰਛਾ ਦਊ। ਮਨੁਸ਼ ਸ਼ਿਸ਼ੁਪਤੀ ਔਰ ਮੂਰਛਾ ਆਦਿ ਅਵਸਥਾਓ ਮੇ ਅਯਤਨਤਾ ਬਿਨਾ ਹੀ ਪ੍ਰਯਾਸ ਅਰਥਾਤ ਗਿਆਨ ਕੇ ਬਿਨਾ ਹੀ ਮੁਚਤੇ ਮੁਕਤੀ ਹੋ ਮੁਕਤ ਹੋ ਜਾਏਗੇ। ਆਂਦਾ ਨੀ ਜੇ ਏਦਾਂ ਨੀ ਮੰਨੋਗੇ ਕਿੱਦਾਂ? ਮਿੱਥਿਆ ਮਿੱਥਿਆ ਦਾ ਨਿਸ਼ਚੈ ਜਿਹੜਾ ਹੈ ਉਹੀ ਬਾਧ ਹੈ। ਜੇ ਇਹ ਨਹੀਂ ਐਸਾ ਬਾਧ ਨਹੀਂ ਤੇ ਐਸਾ ਤੇ ਸਾਰਿਆਂ ਨੂੰ ਪਤਾ ਤੇ ਮਿੱਥਿਆ ਹੈ ਤੇ ਸਾਰੇ ਮੁਕਤ ਹੋਣੇ ਚਾਹੀਦੇ, ਫਿਰ ਆਪਣਾ ਸਰੂਪ ਆਤਮਾ ਹੀ ਪਰਸ਼ੇਸ਼ ਵਿਦਿਆਮਾਨ ਰਹਿਤਾ ਹੈ। ਵੇਖ ਲੋ ਬਾਕੀ ਆਖਿਰ ਦੀ ਬਾਕੀ ਬਚੇਗਾ ਕਿਆ? ਆਪਣਾ ਸਰੂਪ ਜਦੋਂ ਨਿਸ਼ੇਧ ਕਰਦੇ ਕਰਦੇ ਬਚੇਗਾ ਕੌਣ? ਨਿਸ਼ੇਧ ਕਰਨੇ ਵਾਲਾ ਉਹੀ ਬਚੇਗਾ। ਆਪਣਾ ਸਰੂਪ ਆਤਮਾ ਹੀ ਪਰਿਸ਼ੇਸ਼ ਵਿਦਿਆਮਾਨ ਰਹਿਤਾ ਹੈ, ਇਸ ਵਾਕੇ ਮੇ ਵੀ ਪਰਮਾਤਮਾ ਕਾ ਸਤਤ ਗਿਆਨ ਹੀ ਵਿਵਕਸ਼ਿਤ ਹੈ। ਤਦ ਅਤ੍ਰਿਪਤ ਜਗਤ ਕਾ ਵਿਸਮ੍ਰਿਤ ਵਿਵਕਸ਼ਿਤ ਨਹੀਂ, ਅਨਯਥਾ ਜੀਵਨ ਮੁਕਤੀ ਦੇ ਅਭਾਵ ਕਾ ਪ੍ਰਸੰਗ ਪ੍ਰਾਪਤ ਹੋਗਾ। ਇਸ ਵਾਰਤਾ ਕੋ ਅਬ ਕਹਤੇ ਹੈ, ਕੀ ਕਹਿ ਰਹੇ ਹੁੰਦੇ ਹੈ? ਇਹ ਪਰਮਾਤਮਾ ਕਾ ਸਤਤ ਗਿਆਨ ਹੀ ਵਿਵਕਸ਼ਿਤ ਹੈ। ਅੰਦਰ ਮੁਕਤ ਹੋਣ ਵਾਸਤੇ ਕੀ ਚਾਹੀਦਾ? ਪਰਮਾਤਮਾ ਸਤਤ ਹੈ, ਆਪਣਾ ਸਰੂਪ ਸਤਤ ਹੈ, ਇਹ ਜਾਣਨਾ। ਤਦ ਅਤਿਰਿਕਤ ਉਸ ਤੋਂ ਅਤਿਰਿਕਤ ਬਾਕੀ ਜਗਤ ਕਾ ਵਿਸਮ੍ਰਿਤ ਜਗਤ ਨੂੰ ਭੁੱਲ ਜਾਣਾ ਇਹ ਵਿਵਕਸ਼ਿਤ ਨਹੀਂ ਹੈ। ਜਗਤ ਨੂੰ ਤੁਸੀਂ ਭੁੱਲ ਜਾਓ, ਜਗਤ ਨੂੰ ਭੁੱਲ ਕੇ ਜਾਓਗੇ ਕਿਸੇ, ਠੀਕ ਹੈ ਨਾ? ਜਗਤ ਨੂੰ ਭੁੱਲ ਜਾਓ ਪਰਮਾਤਮਾ ਨੂੰ ਜਾਣੋ ਨਾ, ਇਹ ਨਹੀਂ। ਪਰਮਾਤਮਾ ਨੂੰ ਜਾਣ ਲਓ ਜਗਤ ਆਪਣੇ ਆਪ ਹੀ ਭੁੱਲ ਜਾਏਗਾ, ਕਿਉਂ? ਮਨ ਇੱਕ ਆ ਬਈ, ਉਹ ਚਾਹੇ ਪਰਮਾਤਮਾ ਨਾਲ ਲਾ ਲੋ। ਜੇ ਪਰਮਾਤਮਾ ਨਾਲ ਲਾ ਲੋਗੇ ਤੇ ਜਗਤ ਭੁੱਲ ਜਾਏਗਾ, ਜੇ ਜਗਤ ਨਾਲ ਲਾ ਲੋਗੇ ਤਾਂ ਪਰਮਾਤਮਾ ਭੁੱਲ ਜਾਏਗਾ। ਹੁਣ ਤੁਸੀਂ ਕਿਹਨੂੰ ਕਿੱਧਰ ਲਾਉਣਾ, ਕਿਹਨੂੰ ਭੁੱਲਣਾ, ਤੁਸੀਂ ਵਿਚਾਰ ਕਰ ਲੋ। ਜੇ ਤੇ ਤੁਸੀਂ ਇੱਕ ਹੀ ਮਨ ਹੈ ਨਾ, ਪਰਮਾਤਮਾ ਨਾਲ ਲਾਤਾ ਤੇ ਕਿਆ ਹੋ ਗਿਆ? ਜਗਤ ਭੁੱਲ ਜਾਏਗਾ। ਤੇ ਜੇ ਜਗਤ ਨਾਲ ਲਾਤਾ, ਉਹ ਤਾਂ ਲੱਗਾ ਹੀ ਕਿਆ ਲਾਉਣਾ ਸੀ। ਜਿਹੜੀ ਬਦਲਣਾ ਉਹਦੇ ਆਕਾਰ ਦਾ ਮਨ ਹੋ ਜਾਏਗਾ, ਮਨ ਦਾ ਆਪਣਾ ਆਕਾਰ ਥੋੜੀ ਕੋਈ। ਅਨਸਾ ਜੀਵਨ ਮੁਕਤੀ ਕੇ ਅਭਾਵ ਕਾ ਪ੍ਰਸੰਗ ਪ੍ਰਾਪਤ ਹੋਗਾ, ਇਸ ਵਾਰਤਾ ਕੋ ਅਬ ਕਹਤੇ ਹੈ। ਪਰਮਾਤਮਾ ਅਵਸ਼ੇਸ਼ੋ ਪੀ ਤਤ ਸਰਪਤਵ ਵਿਨਿਸ਼ਚਿਤਿਆ ਨਾ ਜਗਤ ਵਿਸਮ੍ਰਿਤੀ ਨੂੰ ਚੇਤ ਜੀਵਨ ਮੁਕਤੀਰ ਨਾ ਸੰਭਵੇਤ। ਕੀ ਕਹਿ ਰਹੇ ਹੈ? परमात्मा अवशेषता अपी परमात्मा का परिशेष ही परमात्मा का बाकी रह जाना यही शेष तत्त्व विनिश्चय एक अद्वितीय परमात्मा का निश्चय सत्त्व स्वरूप ही है। परमात्मा का निश्चय कर लेना वही सत्य है। ठीक है ना। जगत विस्मृति ना द्वैत जगत का भूल जाना मात्र नहीं, वो तो जदों द्वैत जगत जदों बंदा सो जांदा उदों भी भूल जांदा, जदों कोई चोट लगी मूर्छित हो गया बेहोश हो गया उदों भी भूल गया। ते जे संसार नूं भुलण दे ना ही ज्ञान हो जावे ते फिर जदों सुत्ते उठ के उदों सारे ज्ञानी हो जाए, जिन्हू माड़ी सट लगे बेहोश हो गया चंगा हो गया फिर ज्ञान हो गया संसार भूल गया। संसार भूलना ज्ञान नहीं होता, ओनू मिथ्या जानना ज्ञान होता पहले। हाँ वो भी दृढ़ परमात्मा अवशेष का स्वरूप नहीं नो चेद यदि द्वैत जगत का विस्मरण अवशेष का अर्थ मानोगे तो जीवन मुक्ति अवस्था ना संभवित नहीं बनेगी, क्योंकि द्वैत का विस्मरण होने से जीवन मुक्ति का कोई भी व्यवहार सिद्ध नहीं होगा। जदों की कह रहे हो, कह रहे जदों जड़ा द्वैत है और भूल गया विस्मरण भूल जाना, विस्मरण सिमरण मैंने वी लग गया ना उपसर्ग, जदों किसे नु ज्ञान हो गया तो जे उन्हें संसार भूल गया तो बाकी प्रारब्ध कैसे भुगतेगा। संसार नु भुलना ज्ञान नहीं हुंदा तो फिर जीवन मुक्ति का अर्थ नहीं निकलेगा। संसार नु भुलना ज्ञान नहीं हुंदा, परमात्मा नु जानना ज्ञान होगा, अपने आप नु जानना ज्ञान होगा। जे परमात्मा नु भुलना ज्ञान हुंदा होवे तो जिदा पहला दस्या सुषुप्ति वाले सारे फिर संसार नु भुल गए, उन्होंने ज्ञान हो जाना चाहिए। ठीक है जी। अब चलेगा बारहवें श्लोक में साध विचारेत इति उक्ति से जो देह पात पर्यंत विचार को प्रशक्ति प्रसंग प्राप्त होने पर विचार की अवधि कहते हैं। की कह रहे हैं बारहवें श्लोक की दसा विचार दस विचार करो मतलब विचार की कोई सीमा नहीं है, कब तक करिए। जिदा कहते 12 साल तपस्या करो भाई, ऐसा कोई विचार का भी समय है 12 साल करनी है, साल करनी है, 6 महीने करनी है, कदों तक करनी है, कुछ गलत भी दसो विचार करी जाओ, ये भी गल हुई सीमा दसो सानू कदों तक करिए। विचार की सीमा तुम दस दें कि जद तक तुम ज्ञान नहीं होंगे। बिलकुल सही गल, तब तक करो जो ज्ञान हो गया फिर की जरूरत कम ही खत्म हो गया। प्रोक्षा अच्छा परोक्षे ती विद्या द्विधा विचारे या तत्रा परोक्ष विद्या तौ विचारो अयम समाप्यते। विचार जा विद्या जा, देखो जा है ना, विचार जा विद्या विचार से उत्पन्न होने वाला ज्ञान, जा मने किया पंक ज उत्पन्न होना भाई, जा मने जन्म लेना उत्पन्न होना, पंक मने चिक्कड़, तो चिक्कड़ तो जेड़ा जा उत्पन्न होवे वो की होना कमल पंक च ताए नु कहंदे
जा मने उत्पन्न
विचार जा विचार से उत्पन्न होने वाली विद्या। ठीक है ना, विचार जा विद्या विचार से उत्पन्न होने वाला ज्ञान, जय विचार शब्द से पूर्वोक्त बारहवें श्लोक के जगत जीव और परमात्मा का विचार समझना, मतलब विचार से ऐसा तीनों चीजें की गल करनी, केड़ा जगत जीव और परमात्मा, परोक्षा अच्छा अपरोक्षा परोक्ष ज्ञान और अपरोक्ष ज्ञान इति द्विधा। इस भेद से दो प्रकार का है
विचार, दो प्रकार का हो गया
ना विचार, ज्ञान हो विचार जा विद्या, वो जड़ी विद्या है विचार से उत्पन्न होगी, वो जड़ा विचार मैंने ज्ञान, वो जड़ा विद्या दे नाल विचार करोगे तो ज्ञान उत्पन्न होगा। और फिर कहते वो ज्ञान जड़ा दो प्रकार का है,
वो दो प्रकार विचार करनी है जगत जीव और
परमात्मा जी, तो ऐसा विचार करोगे तो ज्ञान उत्पन्न होगा, वो जड़ा ज्ञान उत्पन्न होगा तानू वो ज्ञान दो प्रकार का है, एक की है परोक्ष एक अपरोक्ष, ठीक है। तत्र परोक्ष तत्र अपरोक्ष विद्यापितौ, अपरोक्ष ज्ञान की प्राप्ति होने पर ही अयम विचारा समाप्यते, जे साधन रूप विचार समाप्त हो जाता है जाता है।
अपरोक्ष ज्ञान भी लेगा
और विचार करना कादे वास्ते है, विचार तो करना ना ज्ञान हो जाए, तो जिन्ना चर ज्ञान नहीं होता उन्ना चर काम किसे बनिया।
दो प्रकार दा है।
हाँ।
प्रोक्ष पे प्रोक्ष। प्रोक्ष तक लगे रहना।
विचार जन्य ज्ञान प्रोक्ष और अपरोक्ष वेद से दो प्रकार का कहा गया, उन दोनों का स्वरूप कर्म से दिखाते हैं। विचार के द्वारा दो प्रकार का ज्ञान होएगा तानु, एक होएगा परोक्ष एक होएगा अपरोक्ष, उन दोनों का होना नंबर वाइज तानु स्वरूप दस दे। पर परोक्ष किनु कहेंगे अपरोक्ष किनु कहेंगे ये समझ हो तानु, ठीक है। देखो अस्ति ब्रह्म इति चेद वेद परोक्ष ज्ञानम एव तत् अहम् ब्रह्म इति चेद वेद साक्षात्कार सा उच्यते। अस्ति ब्रह्म इति ब्रह्म है, अस्ति ब्रह्म इति चेद वेद परोक्ष ज्ञानम एव तत् ब्रह्म है, इस ज्ञान नु की कहते हैं परोक्ष, और ब्रह्म मैं हूँ वो ब्रह्म जिदा जिदा है ब्रह्म वो ब्रह्म मैं हूँ, इन्हू कहते अपरोक्ष, ठीक है। ब्रह्म अस्ति इति चेत सत्य ज्ञान अनंत स्वरूप ब्रह्म है, इस प्रकार यदि वेद तत् परोक्ष ज्ञानम एव पुरुष जानता है, देख लो अंदर ये जानता है तो है क्या नहीं, सुन लिया ब्रह्म है परमात्मा है, ये नहीं जान लिया क्यों, ये चीज फर्क है क्यों जानते जेड़ा कह लिया तानू ओ की रखिया वे चार बजे उठ के नहाना तू, ये पाठा पूठा दे नाल परमात्मा थोड़ी मिल जूगा, परमात्मा तो तेरे अंदर ही है, इदा कह देने ना उन्हें अंदर देखे की चार दिन वो परोक्ष नहीं है, वो कुछ भी नहीं है, मतलब कहना जिन्हों परोक्ष ज्ञान भी हो जाएगा वो ये की समझेगा फिर परमात्मा है यही समझेगा ना, तो जदों परमात्मा की सत्ता नु स्वीकार कर लिया
फिर वो सत्ता दे जेडे मतलब गुण ने वो गुण भी ग्रहण करूगा,
वो गुण भी करूगा और दूसरी पाप कर्म करूगा, फिर
नहीं करूगा
पहला नंबर ते यही काम सुटन गे ज्ञानवान पुरुष हो क्यों स्थिति बाकी सारी विभूति परमात्मा जिन्नी होगी पर स्थिति की उत्पत्ति पालन और परले ये कर्म भी समर्था नहीं होगी
परोक्ष वाली
अप्रोक्ष वाली हाँ अप्रोक्ष अप्रोक्ष
अप्रोक्ष
अप्रोक्ष
नहीं
परोक्ष नहीं ना ना अप्रोक्ष वाली जी अप्रोक्ष वाला जेड़ा है वो ये तीन गल्ला नहीं कर सकता बाकी सारे जेड़े वैभव है परमात्मा दे समान हो गए एक दिन तो चल रही हो जी एक खेती बीज है
परमात्मा हो गया
एक एक बीज है दूसरा बटन चल जाए
अप्रोक्ष ज्ञान
ਉਹ ਸਰੂਪ ਹੋ ਗਿਆ ਭਗਵਾਨ ਕ੍ਰਿਸ਼ਨ ਕਹਿ ਦਿਆ ਜਿਹੜਾ ਬ੍ਰਹਮ ਗਿਆਨੀ ਹੈ ਉਹ ਤਾਂ ਮੇਰਾ ਆਤਮਾ ਹੀ ਹੈ, ਇਹ ਮੇਰਾ ਮਤ ਹੈ। ਹੋ ਗਿਆ ਬਸ ਪੂਰਾ। ਹਾਂ ਚਲੋ ਉਹ ਵੀ ਕਰ ਦਿੰਦੇ ਆ। ਕਿਹੜਾ ਹੈ? ਅਹਮ ਬ੍ਰਹਮ ਇਸੀ ਚੇਤ ਵੇਦ, ਮੈਂ ਵਹੀ ਬ੍ਰਹਮ ਹੂੰ ਇਸ ਪ੍ਰਕਾਰ ਜਦੀ ਜਾਣਤਾ ਹੈ। ਦੇਖੋ ਵੇਦ ਕਾ ਕੀ ਆ ਗਿਆ?
ਗਿਆਨ
ਆ ਗਿਆ ਕਿ ਨਹੀਂ? ਮੈਂ ਵਹੀ ਬ੍ਰਹਮ ਹੂੰ ਇਸ ਪ੍ਰਕਾਰ ਜਦੀ ਜਾਣਤਾ ਹੈ ਤੂੰ ਸਾ ਸਾਕਾਰ ਉੱਚਤੇ ਵਹਿ ਗਿਆਨ ਅਪਰੋਕਸ਼ ਗਿਆਨ ਕਹਾ ਜਾਤਾ ਹੈ। ਇਸ ਪ੍ਰਕਾਰ ਆਤਮ ਸਾਕਾਰ ਕਾ ਅਸਾਧਾਰਨ ਕਾਰਨ ਜੋ ਆਤਮ ਤੱਤਵ ਵੇਚਨ ਹੈ ਉਸੀ ਪ੍ਰਤੀਗਿਆ ਉਸਕੀ ਪ੍ਰਤੀਗਿਆ ਕਰਦੇ।
ਇੱਧਰ ਲੈ ਮਹਿੰਦਰ ਸਿੰਘ।